ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ ਚੌਥਾ। ਕਿਸੇ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸ਼ਾਹ ਜੀ ਨਿਵਾਜੇ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ, ਜਿਸ ਦਾ ਪ੍ਰਵਾਹ ਸਤਿਗੁਰਾਂ ਨੇ ਸਾਡੀ ਕਲਿਆਣ ਵਾਸਤੇ ਕਿਰਪਾ ਕਰਕੇ ਚਲਵਾਇਆ ਹੋਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਸਾਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਉਹਨਾਂ ਦੇ ਅੰਮ੍ਰਿਤ ਬਚਨ ਤੋਂ ਅੱਜ ਦੀ ਵਿਚਾਰ ਅੱਗੇ ਆਰੰਭ ਹੁੰਦੀ ਹੈ। ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਜਿਨ੍ਹਾਂ ਦੀ ਜੇ ਕਥਾ ਚੱਲ ਰਹੀ ਹੈ, ਕੁਝ ਸ਼ਬਦ ਐਸੇ ਹੁੰਦੇ ਨੇ ਜਿਨ੍ਹਾਂ ਦਾ ਕੁਝ ਘਟਨਾਵਾਂ ਦੇ ਨਾਲ ਔਰ ਕੁਝ ਇਤਿਹਾਸਕ ਵਿਚਾਰ ਜਿਹੜੀ ਹੈ ਉਹ ਨਾਲ ਲਈ ਜਾਵੇ, ਉਹਦੇ ਨਾਲ ਹੋਰ ਵੀ ਜ਼ਿਆਦਾ ਸੋਨੇ ਤੇ ਸੁਹਾਗੇ ਵਾਲੀ ਬਾਤ ਬਣਦੀ ਹੈ। ਇਹ ਸ਼ਬਦ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਉਚਾਰਨ ਕੀਤਾ ਹੈ। ਇਹਦੇ ਪਿੱਛੇ ਵੀ ਕੁਝ ਐਸੀ ਹੀ ਵਿਚਾਰ ਹੈ ਉਥਾਨਕਾ ਦੀ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਸੰਗਤ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਆਣ ਪਹੁੰਚੇ ਸਨ, ਬੜੀ ਭਾਰੀ ਸੇਵਾ ਕੀਤੀ, ਟੋਕਰੀ ਢੋਈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਪ੍ਰਸੰਨ ਹੋਏ ਮਾਤਾ ਜੀ ਦੇ ਕਹਿਣ ਤੋਂ ਕਿ ਇਹੋ ਜਿਹਾ ਲੜਕਾ ਚਾਹੀਦਾ, ਬੀਬੀ ਭਾਨੀ ਜਵਾਨ ਹੋ ਗਈ ਹੈ। ਮਹਾਰਾਜ ਨੇ ਕਿਹਾ ਇਹਦੇ ਵਰਗਾ ਤਾਂ ਇਹੀ ਹੈ। ਉਹਨਾਂ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਰਿਸ਼ਤਾ ਕਰ ਦਿੱਤਾ। ਭਾਵੇਂ ਇਸ ਘਰ ਦੇ ਦਾਮਾਦ ਬਣ ਗਏ ਸਨ, ਪਰ ਉਹਨਾਂ ਨੇ ਆਪਣੇ ਸੇਵਕ ਭਾਵ ਵਾਲੀ ਗੱਲ ਉਸੇ ਤਰ੍ਹਾਂ ਜਾਰੀ ਰੱਖੀ। ਇੱਕ ਦਿਨ ਦੀ ਘਟਨਾ ਹੈ ਕਿ ਲਾਹੌਰ ਦੇ ਲੋਕ ਇਹਨਾਂ ਦੇ ਤਾਏ ਚਾਚਿਆਂ ਦੇ ਥਾਂ ਜਿਹੜੇ ਸ਼ਰੀਕੇ ਚੋਂ ਲੱਗਦੇ ਸਨ, ਉਹ ਇਕੱਠੇ ਹੋ ਕੇ ਆਏ ਵੀ ਚਲੋ ਦੇਖੀਏ ਕਿਹੋ ਜਿਹਾ ਸਤਿਕਾਰ ਗੁਰੂ ਘਰ ਦੇ ਵਿੱਚ। ਆਮ ਕਰਕੇ ਜਵਾਈਆਂ ਨੂੰ ਸਹੁਰੇ ਘਰ 'ਚ ਬਹੁਤ ਜ਼ਿਆਦਾ ਸਤਿਕਾਰ ਹੁੰਦਾ। ਇਹ ਇਤਫਾਕੀਆ ਉਸ ਵੇਲੇ ਪਹੁੰਚੇ ਜਦੋਂ ਗੁਰੂ ਰਾਮਦਾਸ ਦੇ ਸਿਰ ਦੇ ਉੱਤੇ ਟੋਕਰੀ ਸੀ। ਉਹ ਦੇਖ ਕੇ ਹੈਰਾਨ ਹੋ ਕੇ ਕਹਿਣ ਲੱਗੇ, ਐਡਾ ਵੱਡਾ ਨਰਾਦਰ ਸਿਰ ਦੇ ਵਿੱਚ, ਇਹਨੇ ਤਾਂ ਮਿੱਟੀ ਪੈ ਰਹੀ ਹੈ, ਧੂੜ ਪੈ ਰਹੀ ਹੈ, ਕਿਹਾ ਜਾ ਸਤਿਕਾਰ ਹੈ ਜਵਾਈਆਂ ਦਾ ਇਸ ਘਰ ਵਿੱਚ, ਮੀਣਾ ਮਾਰਿਆ। ਤੇ ਉਸ ਵੇਲੇ ਭਾਈ ਜੇਠਾ ਜੀ ਤੇ ਦੋਈ ਨਾਮਨ ਬਾਅਦ ਦੇ ਵਿੱਚ ਗੁਰੂ ਸਰੂਪ ਹੋ ਕੇ ਗੁਰੂ ਰਾਮਦਾਸ ਜੀ ਤੇ ਜਿਹੜੀ ਪਹਿਲੀ ਸੰਤਾਨ ਹੁੰਦੀ ਸੀ ਉਹਨੂੰ ਜੇਠਾ ਕਹਿ ਦਿੰਦੇ ਸੀ, ਬੜੀ ਸੰਤਾਨ ਹੈ, ਹੋਰ ਕੋਈ ਭੈਣ ਭਰਾ ਹੈ ਨਹੀਂ ਸੀ। ਤੇ ਮਹਾਰਾਜ ਸਾਹਿਬ ਤਾਂ ਪ੍ਰਸੰਨ ਸੀ, ਫਿਰ ਉਹ ਗੁਰੂ ਅਮਰਦਾਸ ਜੀ ਦੇ ਕੋਲ ਚਲੇ ਗਏ। ਕਹਿੰਦੇ ਮਹਾਰਾਜ ਤੁਸੀਂ ਉਹ ਥੋੜ੍ਹਾ ਜਿਹਾ ਕੋਈ ਖਿਆਲ ਕਰਦੇ, ਤੁਹਾਡੇ ਘਰ ਦਾ ਦਾਮਾਦ ਹੈ, ਵੀ ਜਵਾਈਆਂ ਦਾ ਆ ਨਰਾਦਰ ਇੱਥੇ। ਮਹਾਰਾਜ ਸਾਹਿਬ ਕਹਿੰਦੇ ਕੀ ਹੋਇਆ? ਗੁਰੂ ਅਮਰਦਾਸ ਜੀ ਕਹਿੰਦੇ ਕਹਿੰਦੇ ਦੇਖੋ ਸਹੀ ਜੀ, ਉਹਨਾਂ ਦੇ ਸਿਰ ਦੇ ਉੱਤੇ ਮਿੱਟੀ ਪਈ ਹੈ। ਤੇ ਮਹਾਰਾਜ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਜਦੋਂ ਦੇਖਿਆ ਗੁਰੂ ਰਾਮਦਾਸ ਵੱਲ, ਉਹ ਬੜੇ ਪ੍ਰਸੰਨ ਚਿੱਤ ਦੇ ਸੀ। ਮਹਾਰਾਜ ਕਹਿੰਦੇ ਭਾਈ ਖੇ ਇਹਨਾਂ ਦੇ ਸਿਰ ਤੇ ਤਾਂ ਨਹੀਂ ਹੈ, ਖੇ ਤਾਂ ਹੋਊਗੀ ਨਿੰਦਕਾਂ ਦੇ ਸਿਰ ਤੇ, ਜਾਂ ਜੋ ਇਹਨਾਂ ਦੇ ਨਾਲ ਸ਼ਰੀਕਾ ਕਰਨਗੇ ਉਹਨਾਂ ਦੇ ਸਿਰ ਤੇ। ਇਹ ਤੁਹਾਨੂੰ ਟੋਕਰੀ ਦਿਸਦੀ ਹੈ, ਮੈਨੂੰ ਤਾਂ ਦੀਨ ਦੁਨੀਆਂ ਦਾ ਛਤਰ ਇਹਨਾਂ ਦੇ ਸਿਰ ਤੇ ਦਿਸਦਾ। ਇਹ ਤਾਂ ਬਹੁਤ ਬੜੇ ਵਡਿਆਈ ਦੇ ਮਾਲਕ ਨਾ, ਇਹ ਟੋਕਰੀ ਕਰਕੇ ਗੁਜੇ ਬਚਨ ਕਰ ਦਿੱਤੇ। ਸਮਾਂ ਲੰਘਿਆ, ਗੁਰਤਾ ਗੱਦੀ ਦੇ ਮਾਲਕ ਬਣੇ ਗੁਰੂ ਅਮਰਦਾਸ ਜੀ, ਸੱਚਖੰਡ ਵਿਰਾਜ ਗਏ। ਫਿਰ ਜਦੋਂ ਗੁਰਤਾ ਗੱਦੀ ਮਿਲੀ ਲਾਹੌਰ ਇਹ ਮਿਲਣ ਵਾਸਤੇ, ਉੱਥੇ ਦੀਆਂ ਸੰਗਤਾਂ ਨੂੰ ਭਾਈਚਾਰੇ ਨੂੰ ਮਿਲਣ ਗਏ, ਫਿਰ ਉਹ ਇਕੱਠੇ ਹੋ ਕੇ ਉਹਨਾਂ ਨੇ ਥੋੜ੍ਹਾ ਜਿਹਾ ਜਾਤੀ ਅਭਿਮਾਨ ਦਿਖਾਇਆ ਔਰ ਉਹਨੇ ਕਿਹਾ ਵੀ ਦੇਖ ਤੂੰ ਸੰਸਾਰ ਦੇ ਅੰਦਰ ਜਿਹੜੇ ਲੋਕ ਨੇ ਉਹਨਾਂ ਦਾ ਕੋਈ ਨਾ ਕੋਈ ਧੜਾ ਹੁੰਦਾ ਹੈ, ਤੂੰ ਆਪਣੇ ਸਰੀਕਾਂ ਦੇ ਨਾਲ ਆਪਣਾ ਧੜਾ ਬਣਾ ਕੇ ਨਹੀਂ ਚੱਲਦਾ ਹੈ। ਗੁਰੂ ਤਾਂ ਗੱਦੀ ਦਾ ਮਾਲਕ ਬਣ ਗਿਆ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਗੁਰਤਾਗੱਦੀ ਤੇ ਸਵਾਇਮਾਨ ਹੋ ਕੇ ਉਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਇਹ ਸ਼ਬਦ ਉਚਾਰਨ ਕੀਤਾ ਜਿੱਥੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ। ਸੋ ਆਓ, ਜਿਸ ਪ੍ਰਕਾਰ ਪਹਿਲਾਂ ਮੰਗਲ ਕਰਦੇ ਹੈ ਤੇ ਫਿਰ ਸੁਰਤਾਲ ਦੱਸਣਗੇ ਕਿਹਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਲਾਹੌਰ ਵਾਲਿਆਂ ਨੇ ਜਿਸ ਤਰ੍ਹਾਂ ਧੜੇ ਦੀ ਬਾਤ ਕੀਤੀ ਤੇ ਫਿਰ ਗੁਰਤਾਗੱਦੀ ਤੇ ਸਵਾਇਮਾਨ ਹੋ ਕੇ ਮਹਾਰਾਜ ਨੇ ਉਹ ਸਾਰੀ ਵਿਚਾਰ ਨੂੰ ਇਸ ਸ਼ਬਦ ਦੇ ਗੁੰਥਨ ਕੀਤਾ ਹੈ, ਜਿਹਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ। ਆਓ ਮਨ ਬੇਤੀਆਂ ਇਕਾਗਰ ਕਰਕੇ ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਜੋ ਪਰਮੇਸ਼ਵਰ ਵਾਹਿਗੁਰੂ ਹੈ, ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਬ੍ਰਹਮ ਦੇ ਵਿਸ਼ੇਸ਼ਣ ਹੈ। ਜਾਂ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਇਹੋ ਜਿਹੇ ਵਿਸ਼ੇਸ਼ਣਾਂ ਵਾਲਾ ਬ੍ਰਹਮ ਪ੍ਰਾਪਤ ਹੁੰਦਾ ਹੈ ਵਾਹਿਗੁਰੂ। ਤੇ ਇਹਦੇ ਨਾਲ ਹੀ ਹੁਣ ਫਿਰ ਅੱਗੇ ਉਚਾਰਨ ਕਰਦੇ ਹਨ।
ਰਾਗ ਆਸਾ ਘਰ ਦੂਜਾ ਮਹੱਲਾ ਚੌਥਾ।
ਆਸਾ ਰਾਗ ਦੇ ਦੂਸਰੇ ਸੁਰਤਾਲ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਏ ਕਰਾਮਾਤ ਆਪ ਸਿਰਜਨ ਹਾਰੇ ਤਾਰੇ। ਉਹ ਉਚਾਰਨ ਕਰਦੇ ਨੇ ਬੇ ਤੁਸੀਂ ਜਿਹੜੇ ਧੜਿਆਂ ਦੀ ਗੱਲ ਕਰਦੇ ਹੋ ਉਹਦਾ ਜਵਾਬ ਦਿੰਦੇ ਨੇ ਮਹਾਰਾਜ ਸਾਹਿਬ।
ਕਿਸੇ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ।
ਕਹਿੰਦੇ ਭਾਈ, ਕਿਸੇ ਨੇ ਤਾਂ ਮਿੱਤਰ ਨਾਮ ਦੋਸਤਾਂ ਦਾ ਹੈ ਜਿਹਦੇ ਨਾਲ ਦੋਸਤੀ ਹੋਵੇ, ਤੇ ਸੁੱਤ ਨਾਮ ਪੁੱਤਰ ਦਾ ਹੈ, ਭਾਈ ਭਰਾਵਾਂ ਦਾ ਨਾਮ ਹੈ, ਇਹਨਾਂ ਦੇ ਨਾਲ ਇਹਨਾਂ ਦੇ ਸਾਥ ਧੜਾ ਨਾਮ ਹੈ ਪੱਖ ਦਾ, ਪੱਖ ਬੰਨਣਾ ਕੀਤਾ ਹੈ ਵੀ ਮੇਰਾ ਇਹ ਭਰਾ ਹੈ ਇਸ ਕਰਕੇ ਉਹਦੀ ਮੇਰ ਕਰਦਾ, ਮੇਰਾ ਪੁੱਤਰ ਹੈ ਉਹਦੇ ਕਰਕੇ ਮੇਰ ਕਰਦਾ ਤੇ ਮਿੱਤਰ ਹੈ। ਇਸ ਪ੍ਰਕਾਰ ਇਹ ਧੜਾ ਜਾਣੀ ਪੱਖ ਬੰਨਿਆ ਹੋਇਆ ਲੋਕਾਂ ਨੇ।
ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ।
ਕਿਸੇ ਨੇ ਸਕੇ ਆਪਣੇ ਕੁੜਮ ਦੇ ਨਾਲ ਧੜਾ ਕੀਤਾ ਹੋਇਆ, ਤੇ ਜਿਨ੍ਹਾਂ ਨੂੰ ਲੜਕੀ ਵਿਆਹ ਦਿੱਤੀ ਜਾਵੇ, ਲੜਕੇ ਤੇ ਲੜਕੇ ਦੇ ਆਪਸ ਵਿੱਚ ਜਿਹੜੇ ਪਿਤਾ ਹੁੰਦੇ ਨੇ ਉਹਨਾਂ ਨੂੰ ਕੁੜਮ ਕਿਹਾ ਜਾਂਦਾ। ਅਤੇ ਕਿਸੇ ਨੇ ਆਪਣੇ ਕੁੜਮਾਂ ਦੇ ਨਾਲ ਧੜਾ ਹੈ ਵੀ ਸਾਡੀ ਰਿਸ਼ਤੇਦਾਰੀ ਹੈ ਜੀ, ਜੇ ਉਹਨਾਂ ਦੇ ਕੋਈ ਸ਼ਰੀਕ ਤੰਗ ਕਰੇ ਤਾਂ ਉਹਦੇ ਪੱਖ 'ਚ ਖੜੇ ਹੋ ਜਾਂਦੇ ਨੇ ਜਾ ਕੇ, ਧੜਾ ਹੈ ਪੱਖ ਹੈ। ਤੇ ਸਕੇ ਕੁੜਮ ਦੇ ਨਾਲ ਜਾਂ ਸਕੇ ਜਵਾਈ ਦੇ ਨਾਲ ਇਹ ਪੱਖ ਬੰਨਣਾ ਕੀਤਾ ਵੀ ਇਹ ਮੇਰਾ ਜਵਾਈ ਹੈ, ਮੇਰਾ ਕੁੜਮ ਹੈ, ਇਹ ਮੇਰਾ ਮਿੱਤਰ ਹੈ, ਮੇਰਾ ਪੁੱਤਰ ਹੈ, ਮੇਰੇ ਭਾਈ ਹਨ। ਇਹ ਸੰਸਾਰ ਨੇ ਇਸ ਤਰ੍ਹਾਂ ਦੇ ਧੜੇ ਪੱਖ ਬੰਨਣਾ ਕੀਤੇ ਹਨ।
ਕਿਸੇ ਧੜਾ ਕੀਆ ਸਿੱਕਦਾਰ ਚੌਧਰੀ ਨਾਲ ਆਪਣੇ ਸਵਾਈ।
ਤੇ ਕਿਸੇ ਨੇ ਸਿੱਕਦਾਰ ਸਰਦਾਰ ਦਾ ਨਾਮ ਹੈ ਜਾਂ ਫਿਰ ਜਿਹਦੇ ਕੋਲ ਵੱਡੇ ਅਹੁਦੇ ਹੈ ਤੇ ਉਹਦੇ ਨਾਲ, ਜਾਂ ਫਿਰ ਚੌਧਰੀ ਜਿਹੜਾ ਪਿੰਡ ਦੇ ਵਿੱਚ ਇੱਕ ਮੁਖੀਆ ਹੁੰਦਾ ਸੀ ਉਹਨੂੰ ਚੌਧਰੀ ਕਹਿੰਦੇ ਸੀ, ਜਿਵੇਂ ਹੁਣ ਸਰਪੰਚ ਹੁੰਦਾ। ਕਿਸੇ ਨੇ ਉਹਦੇ ਨਾਲ ਪਿੰਡ ਦੇ ਚੌਧਰੀ ਨਾਲ ਵੀ ਮੇਰੇ ਉਹਦੇ ਨਾਲ ਵਿਆਹ ਲਿਹਾਜ਼ ਹੈ, ਉਹ ਉਹਦਾ ਪੱਖ ਹੈ। ਕਿਸੇ ਨੂੰ ਕਿਸੇ ਵੱਡੇ ਸਰਦਾਰ ਦੇ ਨਾਲ ਅਹੁਦੇਦਾਰ ਦੇ ਨਾਲ ਹੈ, ਕਾਹਦੇ ਵਾਸਤੇ? ਆਪਣੇ ਸਵਾਈ, ਆਪਣੇ ਪ੍ਰਯੋਜਨ ਵਾਸਤੇ ਹੈ, ਆਪਣੇ ਮਤਲਬ ਵਾਸਤੇ ਨੇ ਇਹ ਜਿੰਨੇ ਵੀ ਪੱਖ ਹਨ।
ਹਮਾਰਾ ਧੜਾ ਹਰ ਰਹਿਆ ਸਵਾਈ।
ਹਮਾਰਾ ਸਾਡਾ ਤਾਂ ਜਿਹੜਾ ਧੜਾ ਕਹੀਏ ਪੱਖ ਹੈ ਉਹ ਸੰਸਾਰ ਦੇ ਲੋਕਾਂ ਨਾਲ ਨਹੀਂ ਹੈ, ਉਸ ਪਰਮੇਸ਼ਰ ਦੇ ਨਾਲ ਹੈ। ਕਿਸ ਦੇ ਨਾਲ? ਜੋ ਹਰ ਹਰ ਇੱਕ ਦੇ ਅੰਦਰ ਹੈ, ਜਿਹਦੇ ਕਰਕੇ ਸਾਰਿਆਂ ਦੇ ਵਿੱਚ ਹਰਿਆਵਲ ਆਈ ਹੋਈ ਹੈ ਚੇਤਨ ਸੱਤਾ ਕਰਕੇ, ਉਹ ਪਰਮੇਸ਼ਰ ਸਾਰੀਆਂ ਥਾਵਾਂ ਵਿੱਚ ਸਮਾਈ ਸਮਾ ਰਿਹਾ, ਵਿਆਪਕ ਹੋ ਰਿਹਾ, ਉਹਦੇ ਨਾਲ ਸਾਡਾ ਪੱਖ ਹੈ।
ਹਮ ਹਰਸਿਓ ਧੜਾ ਕੀਆ ਮੇਰੀ ਹਰ ਟੇਕ।
ਹੇ ਭਾਈ, ਹਮ ਅਸੀਂ ਤਾਂ ਹਰੀ ਪਰਮੇਸ਼ਰ ਦੇ ਸਿਉ ਨਾਲ ਧੜਾ ਪੱਖ ਕੀਤਾ ਹੈ, ਕਿਉਂਕਿ ਮੇਰੀ ਸਾਡੀ ਤਾਂ ਹਰੀ ਪਰਮੇਸ਼ਰ ਉਹ ਅਕਾਲ ਪੁਰਖ ਜੋ ਹੈ ਉਸੇ ਦੀ ਲੋਕ ਪ੍ਰਲੋਕ ਦੇ ਵਿੱਚ ਟੇਕ ਕਹੀਏ ਓਟ ਹੈ, ਉਹ ਸਾਡੇ ਪੱਖ ਵਿੱਚ ਹੈ, ਅਸੀਂ ਉਹਦੇ ਪੱਖ ਵਿੱਚ। ਇਸ ਕਰਕੇ ਸਾਨੂੰ ਸੰਸਾਰ ਦੇ ਧੜਿਆਂ ਦੀ ਲੋੜ ਨਹੀਂ ਹੈ।
ਮੈਂ ਹਰਗਨ ਪੱਖ ਧੜਾ ਅਵਰ ਨਾ ਕੋਈ।
ਹੇ ਭਾਈ, ਮੈਂ ਮੇਰਾ ਤਾਂ ਹਰੀ ਪਰਮੇਸ਼ਰ ਤੋਂ ਬਿਨ ਬਗੈਰ ਇਸ ਲੋਕ ਵਿੱਚ ਤੇ ਧੜਾ ਪੱਖ ਮਤਲਬ ਜਿਹੜਾ ਉਹ ਪੱਖੀ ਅਤੇ ਲੋਕ ਪ੍ਰਲੋਕ ਧੜਾ ਸਹਾਇ ਕਰਨ ਵਾਲਾ ਹੋਰ ਅਵਰ ਨਾਵੇਂ ਹੋਰ ਦਾ ਹੋਰ ਕੋਈ ਨਹੀਂ ਹੈ, ਇੱਕ ਹਰੀ ਪਰਮੇਸ਼ਰ ਹੀ ਹੈ। ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ। ਅਸੀਂ ਤਾਂ ਹਰ ਪ੍ਰਭੂ ਪਰਮੇਸ਼ਰ ਦਾ ਪੱਖ ਉਹਦਾ ਪੱਖ ਕਰਨ ਵਾਲੇ ਹਾਂ ਤੇ ਸਾਡਾ ਧੜਾ ਪੱਖੀ ਵੀ ਹਰੀ ਵਾਹਿਗੁਰੂ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ।
ਹਾਂ ਹਰ ਗੁਣ ਗਾਵਾ ਅਸੰਖ ਅਨੇਕ।
ਹਾਂ ਮੈਂ ਤਾਂ ਹਰ ਪਰਮੇਸ਼ਰ ਦੇ ਗੁਣਾਂ ਨੂੰ ਸੰਖ ਹੁੰਦੀ ਹੈ ਗਿਣਤੀ, ਅਸੰਖ ਹੁੰਦਾ ਗਿਣਤੀ ਤੋਂ ਰਹਿ, ਅਸੰਖ ਬੇਅੰਤ ਮੁੱਖ ਕਰਕੇ ਅਨੇਕ ਅਨੰਤ ਸਰੀਰ ਕਰਕੇ ਭਾਵ ਕੀ ਹੈ ਵੀ ਜਿੰਨੇ ਸਰੀਰ ਦੇ ਰੋਮ ਨ ਰੋਮ ਰੋਮ ਕਰਕੇ ਤੇ ਗਾਵਾਂ ਉਹਦਾ ਜਸ ਕੌਣ ਹੈ, ਗੁਰਮੁਖ ਰੋਮ ਰੋਮ ਹਰ ਧਿਆਵੈ, ਉਹ ਵਸਤਾ ਕਥਨ ਕੀਤੀ ਹੈ। ਹਾਂ ਹਰ ਗੁਣ ਗਾਵਾਂ ਅਸੰਖ ਅਨੇਕ। ਮੈਂ ਉਸ ਅਸੰਖ ਬੇਅੰਤ ਜਿਹੜਾ ਗਿਣਤੀ ਤੋਂ ਰਹਿਤ ਹੈ ਉਹਨੂੰ ਬੇਅੰਤ ਕਹਿੰਦੇ, ਸੰਖਿਆ ਤੋਂ ਰਹਿਤ ਹੈ ਹਰ ਪਰਮੇਸ਼ਰ ਵਾਹਿਗੁਰੂ, ਉਸ ਦੇ ਅਨੇਕ ਅਣਗਿਣਤ ਗੁਣਾਂ ਨੂੰ ਗਾਵਾਂ ਗਾਉਂਦਾ ਹਾਂ, ਕਿਉਂਕਿ ਉਹਦੇ ਤੇਰੇ ਗੁਣ ਗਾਉਤੇ ਤੇ ਉਹਦੇ ਗੁਣ ਕਿੰਨੇ ਕਿੰਨੇ ਜਿਹੇ ਵਾ, ਏਕ ਕਵਨ ਗੁਣ ਕਹੀ ਹੈ, ਬੇਸਮਾਰ ਬੇਅੰਤ ਸੁਆਮੀ ਤੁਰੰਤ ਨੇ ਕਿੰਨੀ ਲਈ ਹੈ, ਉਹ ਬੇਅੰਤ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਾਂ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਜਿਨ ਸਿਓ ਧੜੇ ਕਰਹਿ ਸੇ ਜਾਹੇ।
ਹੇ ਭਾਈ, ਸੰਸਾਰ ਵਿੱਚ ਜਿਨ ਜਿਨ੍ਹਾਂ ਨੇ ਜਾਂ ਫਿਰ ਜਿਨ੍ਹਾਂ ਦੇ ਸਿਓ ਨਾਲ ਧੜੇ ਪੱਖ ਕਰਦੇ ਹੋ, ਮਹਾਰਾਜ ਕਹਿੰਦੇ ਭਾਈ ਤੁਸੀਂ ਕਦੇ ਵਿਚਾਰ ਕੇ ਨਹੀਂ ਦੇਖਿਆ, ਉਹ ਧੜੇ ਕਰਨ ਵਾਲੇ ਅੰਤ ਨੂੰ ਨਾਸ ਹੋ ਕਰਕੇ ਜਾਹੇ ਜਾਂਦੇ ਨੇ, ਸਰੀਰ ਸਮਾਪਤ ਹੋ ਜਾਂਦੇ ਨੇ, ਕੀ ਕਰੋਗੇ, ਧੜਾ ਗਾਹਾਂ ਪ੍ਰਲੋਕ ਵਿੱਚ ਤਾਂ ਜਾਣਾ ਨਹੀਂ ਕਿਸੇ ਨੇ, ਇਹ ਦੱਸਦੇ ਹਨ।
ਝੂਠ ਧੜੇ ਕਰ ਪੱਛੋ ਤਾਹੇ।
ਝੂਠ ਮਿਥਿਆ, ਇਹ ਧੜੇ ਪੱਖ ਜਿਹੜੇ ਨੇ ਮਿਥਿਆ ਪੱਖ ਕਰਕੇ ਅੰਤ ਨੂੰ ਪਛਤਾਵਾ ਕਰਦੇ, ਪੱਛੋ ਤਾਹੇ ਪਛਤਾਤਾਪ ਕਰਦੇ ਜਾਣਗੇ ਸੰਸਾਰ ਤੋਂ, ਪਛਤਾਉਣਾ ਹੀ ਪੈਂਦਾ ਹੈ ਉਹਨਾਂ ਨੂੰ।
ਫਿਰ ਨਾ ਰਹਿ ਮਨ ਖੋਟ ਕੰਬਾਹੇ।
ਇਹ ਸੰਸਾਰ ਦੇ ਜਿੰਨੇ ਵੀ ਪੱਖ ਥਿਰ ਇਸਤਤ ਨਹੀਂ ਰਹਿੰਦੇ, ਇਸ ਕਰਕੇ ਨਾ ਪਿੱਛੇ ਰਹੇ ਨੇ ਇਸਤਤ, ਨਾ ਹੁਣ ਦੇਖ ਰਹੇ ਨੇ, ਬਹੁਤ ਸਾਰੇ ਧੜਿਆਂ ਵਾਲੇ ਚਲੇ ਗਏ, ਇਸ ਕਰਕੇ ਇਹ ਇਸਤਤ ਨਹੀਂ ਰਹਿੰਦੇ, ਕਿਉਂਕਿ ਸੰਸਾਰੀ ਲੋਕ ਮਨ ਚਿੱਤ ਵਿੱਚ ਖੋਟ ਦੋਸ ਕਮਾਏ ਕਮਾਉਂਦੇ ਹੈ, ਇਹਦਾ ਇਹ ਨਹੀਂ ਪਤਾ ਵੀ ਕਦੋਂ ਉਹ ਬੇਵਫਾਈ ਕਰ ਜਾਣ ਤੇ ਨਾਲ ਹੋ ਕੇ ਮਰਵਾ ਵੀ ਦਿੰਦੇ ਹੈ ਵੀ ਹਾਂ ਤੇਰੇ ਨਾਲ ਹੈ, ਅਸੀਂ ਫਿਰ ਲੱਭਦੇ ਨਹੀਂ ਵੀ ਕਿੱਧਰ ਚਲੇ ਗਏ, ਇਸ ਕਰਕੇ ਝੂਠ ਹੈ ਸੰਸਾਰ ਦੇ ਲੋਕ ਜੋ ਕਰ ਰਹੇ ਹਨ।
ਹਮ ਹਰ ਸਿਓ ਧੜਾ ਕੀਆ।
ਹੇ ਭਾਈ, ਹਮ ਅਸੀਂ ਤਾਂ ਉਸ ਅਕਾਲ ਪੁਰਖ ਦੇ ਨਾਲ ਧੜਾ ਪੱਖ ਕੀਤਾ, ਇਸ ਕਰਕੇ ਉਹਦੇ ਵਰਗਾ ਪੱਖ ਕਰਨ ਵਾਲਾ ਹੋਰ ਕੋਈ ਨਹੀਂ ਹੈ। ਮੇਰੇ ਰਾਮ ਰਾਜ ਤੂੰ ਸੰਤਾਂ ਕਾ ਸੰਤ ਤੇਰੇ, ਉਹਦੇ ਨਾਲ ਪੱਖ ਹੈ।
ਜਿਸ ਕਾ ਕੋਈ ਸਮਰੱਥ ਨਾ ਹੈ।
ਜਿਸ ਪਰਮੇਸ਼ਰ ਦਾ ਮੁਕਾਬਲਾ ਕਰਨ ਨੂੰ ਕੋਈ ਸਮਰੱਥ ਬਲਵਾਨ ਹੀ ਨਹੀਂ ਹੈ, ਉਹਦੇ ਬਰਾਬਰ ਦਾ ਹੀ ਨਹੀਂ ਹੈ, ਜਿਸ ਦੇ ਹੋਵੇ ਬਲ ਕਦੇ ਨਾ ਹਾਰਦਾ, ਉਹ ਸਭ ਤੋਂ ਵੱਡਾ ਬਲਵਾਨ ਪਰਮੇਸ਼ਰ ਹੈ, ਉਹਦੇ ਕੋਲ ਹੀ ਵੱਡੇ ਵੱਡਿਆਂ ਨੇ ਬਲ ਲਿਆ, ਤਾਂ ਹੀ ਦੁਰਗਾ ਸਾਜ ਕੇ ਦਾਤਿਆਂ ਦਾ ਨਾਸ ਕਰਾਇਆ, ਉਹਦੇ ਕੋਲੋਂ ਹੀ ਬਲ ਦੁਰਗਾ ਨੇ ਲਿਆ ਤੇ ਇੱਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਰਕਾਇਆ ਤੇ ਇੱਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਕਰਾ, ਕਹਿੰਦੇ ਕੰਸ ਨੂੰ ਬਾਲਾਂ ਤੋਂ ਫੜ ਕੇ ਪਟਕਾ ਕੇ ਦੇ ਧਰਤੀ ਤੇ ਮਾਰਿਆ, ਤਾਂ ਬਲ ਤਾਂ ਤੇਰਾ ਸੀ ਵਾਹਿਗੁਰੂ ਦਿੱਤਾ ਹੋਇਆ, ਜੇ ਰਾਵਣ ਨੂੰ ਮਾਰਿਆ ਰਾਮ ਜੀ ਨੇ ਨਾਲ ਬਾਣਾਂ ਦੇ ਨਾਲ ਉਹਦਾ ਸਿਰ ਕੱਟਿਆ, ਤਾਂ ਬਲ ਤਾਂ ਤੇਤੋਂ ਹੀ ਲਿਆ, ਜੇ ਦੁਰਗਾ ਨੇ ਦੈਤਾਂ ਦਾ ਸੰਘਾਰ ਕੀਤਾ ਬਲ ਤਾਂ ਤੇਤੋਂ ਲਿਆ ਨਾ, ਕਲਗੀਧਰ ਪਾਤਸ਼ਾਹ ਨੇ ਐਸਾ ਪ੍ਰਮਾਣ ਕੀਤਾ, ਇਸ ਕਰਕੇ ਤੂੰ ਸਮਰੱਥ ਸਰਵ ਸ਼ਕਤੀਮਾਨ ਹੈ, ਤੇਰੇ ਕੋਲ ਹੀ ਥੋੜਾ ਥੋੜਾ ਬਲ ਲਿਆ ਤੇ ਉਹਦਾ ਲੋਕ ਹੰਕਾਰ ਕਰ ਲੈਂਦੇ ਆ, मैं ओ कर दू बल की बल वाहिगुरू का दिता है। जदों ओदी दुरवरतों हुंदी है फिर परमात्मा दी नाराजगी हो जांदी है। अगे दसते हन
एह सब धड़े माया मोह पसारी।
ते ए जिहड़ी दुनिया दे सारे धड़े पख न ये असल दे च मोह जिहड़ा स्नेह है उहदा ही पसारा है। ओ मोह करके ऐसा कर रहे हन। एह सब धड़े माया मोह पसारी। मोह करके माया दी पसारी फैलाई हुई है।
माया कौ लूजह गावारी।
ते गावारी नाम मूर्ख पुरुष जड़े ने माया दे ताई लूजे झगड़दे रहिंदे ने उह। इस करके किते धड़े बन के जमीन दियां लड़ाइयां किते देशां दियां लड़ाइयां जर जोरू जमीन तिन्ने मूल उपाद इस तरह दे इन्हां दे धड़े हो रहे हन।
जन्म मरहै जुए बाजी हारी।
ए धड़े करन वालिआं ने विशां रूपी जुए दे विच अपने मनुखा जन्म रूपी बाजी जिहड़ी खेड सी ए हार दित्ती है। संसार विच ए जिहड़े जन्म मरहै जन्म जम के मरदे ने ते मर के फिर चले जांदे ने। जन्म मरहै जन्म मिलिया सी पर ए हार के मर गए परलोक दे विच हार के जाणगे जिन्होंने परमेश्वर दा धड़ा परमेश्वर दा पक्ष नहीं धारण कीता।
हमरै हर धड़ा जे हलत पलत सब सवारी।
हे भाई साडे कोल तां उस परमेश्वर दा धड़ा पक्ष है जिहड़ा परमेश्वर हलत पलत लोक परलोक दे विच सब सारा कुछ ही सवारी सवार देंदा है।
कलयुग मह धड़े पंच चोर झगड़ाए।
कलयुग दे विच संसारी धड़े पख करदे आ लोक उन्हां नूं पंच नाम है पंज दा पंज कहड़े ने काम आदिक ये चोर झगड़ियां दे विच ला के पंजां ने झगड़ियां च लाया संसार नूं झगड़ाए झगड़ाउंदे रहिंदे ने इह पंच चोर झगड़ाए उन्होंने झगड़े पाए हुए ने किते काम ने झगड़ा पाता किते क्रोध ने पाता किते लोभ ने पाता किते मोह ने पाता किते हंकार ने पाता। झगड़िया का मूल तो ए पंजन इन्होंने ये झगड़े पाए हुए ने कलयुग विच
काम क्रोध लोभ मोह अभिमान वधाए।
यही पंज जड़े ने काम विकार दृष्टि क्रोध गुस्सा चित की तीखन बिरती नूं कहिंदे ने लोभ लालच नूं कहिंदे ने मोह स्नेह जिहड़ा खिच है परिवार दे अभिमान हंकार नूं कहिंदे ने। इह झगड़िआं नूं वधाए वधाउंदे ने जिहड़े पंजे ने काम क्रोध लोभ मोह हंकार जां फिर काम क्रोध लोभ मोह अभिमान वधाए काम क्रोध लोभ मोह नूं हिरदे विच अभिमान हंकार वधाउंदा है इन्हां नूं। इस करके दस दिन भी इन्हां तों सावधान रहो।
जिसनों कृपा करे तिस सतसंग मिलाए।
हे भाई जिस दे ताई वाहिगुरु कृपा करे मेहर करे उन्हों सतसंगत दे विच मिला देंदा है। जिहड़ा सतसंग दे मिलिया उन्हां झगड़ां तों रहत हो जांदा है हौली हौली पंजे काबू आ जांदे ने।
हमरा हर धड़ा जिन एह धड़े सब गवाए।
ते हमरा साडा तां हर परमेश्वर ही धड़ा पख है जिसने ये दुनिया के सब सारे धड़े पख जड़े ने गवाए गवा दते है। हुण तां सानू कोई ना बैरी दिसदा ते ना कोई सानू अपना दिसदा ना बगाना दिसदा ना बैरी दिसदा। बैरी तो बैर तो उहदे नाल होगा जिहड़ा बगाना हो। इस तरह का सानू गुरु नानक ने कृपा कर दिती है। साडा तां धड़ा वाहिगुरु दे नाल है पख उस दे नाल। ए जवाब दिता सी उन्हां लाहौर वालियां नूं
मिथ्या दूजा भाव धड़े बह पावे।
जिहड़े लोग मिथ्या झूठा ही दूजा भाव द्वैत भाव विच ते फिर उहदे च भाव प्रेम करके द्वैत भाव दे विच पख करदे है पख करके बह जांदे ने वी इह साडा धड़ा है इह साडा पख है जी। पर इहदे नाल ही एक होर बड़ी घाटे वाली गल करदे हन
पराया छिदर अटक लै आपना अहंकार वधावै।
ये अटक ते लै पाई बखरा बखरा मुख पाठ है ते अटक लै दूजा पाठ दो पाठ ने। ਕੋਈ ਬਹੁਤਾ ਜ਼ਿਆਦਾ ਫਰਕ ਤਾਂ ਹੈ ਨਹੀਂ ਇਹ, ਪਰ ਫਿਰ ਵੀ ਇਸ ਤਰ੍ਹਾਂ ਭੇਜ ਦੇ ਨਕ ਮੰਨਿਆ ਹੈ। ਇਸ ਕਰਕੇ ਪਰਾਏ ਜਿਹੜੇ, ਇਹ ਕਿਹਾ ਪਰਾਇਆ ਦੂਸਰੇ ਦੇ ਛਿਦਰ ਨਾਮ ਹੈ ਦੋਸ਼ਾਂ ਦਾ। ਪਰਾਇਆ ਛਿਦਰ ਅਟਕਲ ਹੈ, ਉਹਦੇ ਦੂਸਰੇ ਦੇ ਦੋਸ਼ ਨੂੰ ਲੈ ਕੇ ਅਟਕਾਰ ਲੈ ਕੇ, ਅਟਕ ਨਾਮ ਹੈ ਅਟਕਣ ਦਾ, ਅਟਕਾਰ ਲੈ ਕੇ ਆਪਣਾ ਹੰਕਾਰ ਵਧਾਉਂਦੇ ਹੈ। ਅਖੇ ਲੱਗ ਗਿਆ ਜੀ ਪਤਾ ਫਲਾਣੇ ਦਾ, ਉਹਨੇ ਆਹ ਕਰ ਦਿੱਤਾ, ਦੂਸਰੇ ਦਾ ਅਪਮਾਨ ਕਰਨ ਵਾਸਤੇ ਜੇ ਕੋਲੋਂ ਧਨ ਖਰਚਣਾ ਪਵੇ ਤਾਂ ਉਤਸ਼ਾਹ ਦੇ ਨਾਲ ਖਰਚੂਗਾ। ਕਹਿੰਦਾ ਵੀ ਇੱਕ ਵਾਰੀ ਬਸ ਅਖਬਾਰਾਂ ਦੇ ਵਿੱਚ, ਇਸ਼ਤਿਹਾਰਾਂ ਦੇ ਵਿੱਚ ਜਿੱਥੇ ਤੱਕ ਹੋਵੇ ਵੀ ਇਹਨੂੰ ਲੋਕਾਂ ਤੱਕ ਪਹੁੰਚਾ ਦਿਓ, ਗੱਲ ਵੀ ਏਡਾ ਮਾੜਾ ਹੈ ਕੋਲੋਂ ਧਨ ਖਰਚ ਕੇ। ਅੱਜ ਤੱਕ ਕੋਈ ਬਿਰਲਾ ਗੁਰਮੁਖ ਹੋਊਗਾ ਜਿਹੜਾ ਕੋਲੋਂ ਪੈਸੇ ਖਰਚ ਕੇ ਕਿਸੇ ਦੂਸਰੇ ਦੀ ਵਡਿਆਈ ਕਰਦਾ ਹੋਊਗਾ, ਮਾੜੀ ਕਿਸਮਤ ਹੈ। ਤੇ ਜਦੋਂ ਅਸੀਂ ਦਵੈਸ ਦੇ ਵਿੱਚ ਆ ਕੇ ਦੂਜੇ ਦੇ ਦੋਸ਼ਾਂ ਨੂੰ ਉਛਾਲਾਂਗੇ, ਲੋਕਾਂ ਨੂੰ ਦੱਸਾਂਗੇ ਠੀਕ ਹੈ ਵੀ ਇੰਨਾ ਕੁ ਤਾਂ ਘਾਟਾ ਉਹਨੂੰ ਵੀ ਲੋਕਾਂ ਚ ਅਪਜਸ ਫੈਲੂਗਾ ਉਹਦਾ, ਇਹ ਠੀਕ ਹੈ, ਪਰਲੋਕ ਵਾਸਤੇ ਰਸਤਾ ਸਾਫ਼ ਹੋ ਰਿਹਾ, ਉਹਦੇ ਪਾਪ ਕੱਟਦੇ ਨੇ। ਅਰ ਪਰਮੇਸ਼ਰ ਦਾ ਨਿਆਂ ਹੈ ਵੀ ਜਿੰਨੀ ਵੱਧ ਤੋਂ ਵੱਧ ਨਿੰਦਿਆ ਕਰੋਗੇ ਉਹਨੇ ਦਿਨੇ ਪਾਪ ਕੀਤੇ ਨੇ ਤੁਹਾਡੇ ਚ ਵੰਡ ਦੇਣੇ ਨੇ ਮੈਂ। ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਨਿੰਦਕ ਜਿਹੜਾ ਹੈ ਸਾਰੀ ਦੁਨੀਆਂ ਕੁਛ ਨਾ ਕੁਛ ਕੋਲੋਂ ਲੈ ਕੇ ਤਾਂ ਮਜ਼ਦੂਰੀ ਕਰਦੀ ਹੈ। ਚੋਰ ਯਾਰ ਜੁਆਰ ਤੇ ਬੁਰਾ ਅਣਹੁੰਦਾ ਭਾਰ ਨਿੰਦਕ ਸਿਰ ਤਰਾ, ਅਣਹੋਇਆ ਹੀ ਬਿਨਾਂ ਹੀ ਕਿਸੇ ਕਾਰਨ ਤੋਂ ਪਾਪ ਕਿਸੇ ਨੇ ਕੀਤਾ, ਕੱਪੜੇ ਕਿਸੇ ਦੇ ਮੈਲੇ ਨੇ, ਸਾਬਣ ਤੂੰ ਚੱਕੀ ਫਿਰਦਾ ਵੀ ਮੈਂ ਧੋ ਦਿੰਦਾ। ਇਸ ਕਰਕੇ ਕਬੀਰ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਜਿੰਨੀ ਨਿੰਦਿਆ ਕਰੋਗੇ ਮੇਰੇ ਪੱਖ ਵਿੱਚ ਹੈ। ਤੇ ਪਰਾਏ ਛਿਦਰ ਦੋਸ਼ ਲੈ ਕੇ, ਅਟਕਾਂ ਲੈ ਕੇ ਆਪਣਾ ਹੰਕਾਰ ਵਧਾਉਂਦੇ ਹੈ, ਆਪ ਚੰਗਾ ਬਣਦੇ ਹੈ। ਜੋ ਦੋਸ਼ ਦੂਸਰੇ ਨੇ ਕੀਤਾ ਉਹਦੇ ਨਾਲ 100 ਗੁਣਾ ਵੱਧ ਆਪ ਦੋਸ਼ ਕੀਤੇ ਹੋਣ, ਪਰ ਉਹਦਾ ਉਛਾਲਣਾ ਹੈ, ਇਹੀ ਮਾੜੀ ਕਿਸਮਤ ਹੈ। ਪਰਾਇਆ ਛਿਦਰ ਅਟਕ ਲੈ, ਤੇ ਇਸ ਕਰਕੇ ਪਰਾਇਆ ਪਰਾਏ ਲੋਕਾਂ ਦੇ ਛਿਦਰ ਦੋਸ਼ਾਂ ਨੂੰ ਅਟਕ ਲੈ ਲੱਭਦਾ ਫਿਰਦਾ ਹੈ। ਕਹਿੰਦਾ ਵੀ ਕਿ ਇੱਥੋਂ ਲੱਭ ਜਾ ਕੁਛ। ਇਹੋ ਜਿਹੇ ਬੰਦੇ ਵੀ ਦੇਖਿਆ ਵੀ ਦੂਜੇ ਦੇ ਦੋਸ਼ ਨੂੰ ਫੜਨ ਵਾਸਤੇ ਸਾਰੀ ਸਾਰੀ ਰਾਤ ਜਾਗ ਪਏ ਵੀ ਇਹਨੂੰ ਫੜਨਾ ਹੈ। ਇਹੋ ਜਿਹੇ ਵੀ ਕੁਕਰਮ ਕਰਨ ਵਾਲੇ ਵੀ ਤੇ ਕੁਕਰਮ ਕਰਨ ਵਾਲਿਆਂ ਨੂੰ ਫੜਨ ਵਾਲੇ ਵੀ। ਮਨੁੱਖਾ ਸਰੀਰ ਮਿਲਿਆ, ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਸਾਹਮਣੇ ਖੜਾ ਕੋਈ ਕੁਛ ਕਰੀ ਜਾਵੇ ਦੇਖਦੇ ਵੀ ਨਹੀਂ ਉੱਧਰ ਨੂੰ। ਇਹ ਉਪਦੇਸ਼ ਸਾਨੂੰ ਕਮਾਉਣਾ ਚਾਹੀਦਾ, ਬਸ ਬੜੇ ਹੀ ਦੁੱਖ ਦੀ ਬਾਤ ਹੈ। ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਕਿਹਾ ਸੀ ਮਰਦਾਨਿਆਂ ਤੂੰ ਦੇਖਿਆ ਹੀ ਕਿਉਂ ਉੱਧਰ ਨੂੰ, ਕੋਈ ਵਿਵਿਚਾਰ ਕਰਦਾ ਸੀ ਜੰਗਲ ਦੇ ਵਿੱਚ, ਮਹਾਰਾਜ ਕਹਿੰਦੇ ਤੇਰੀ ਨਿਗਾਹ 'ਚ ਫਰਕ ਪੈ ਗਿਆ। ਕਹਿੰਦੇ ਨਹੀਂ ਮਹਾਰਾਜ ਉਹ ਸਾਹਮਣੇ ਕਹਿੰਦੇ ਮੈਨੂੰ ਨਹੀਂ ਦਿਸਦਾ। ਕਹਿੰਦੇ ਤੁਹਾਨੂੰ ਕੁਛ ਤਾਂ ਦਿਸਦਾ ਹੋਊ। ਕਹਿੰਦੇ ਮੈਨੂੰ ਤਾਂ ਆਪੇ ਰਸੀਆਂ ਆਪ ਰਸ ਆਪੇ ਰਾਵਣਹਾਰ ਆਹ ਦਿਸਦਾ ਮੈਨੂੰ ਤਾਂ, ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਮੈਨੂੰ ਤਾਂ ਆਹ ਦਿਸਦਾ। ਮਰਦਾਨੇ ਨੂੰ ਸਿੱਖਿਆ ਦਿੱਤੀ ਅਸੀਂ ਗੁਰੂ ਕੇ ਸਿੱਖਾਂ, ਕਿਸੇ ਦੇ ਦੋਸ਼ ਉਛਾਲਣ ਦੀ ਲੋੜ ਨਹੀਂ। ਤੇ ਸਤਿਗੁਰੂ ਮਹਾਰਾਜ ਸਾਹਿਬ ਵੀ ਕਹਿੰਦੇ ਪਰਾਏ ਜਿਹੜੇ ਨੇ ਉਹਨਾਂ ਛਿਦਰਾਂ ਨੂੰ ਲੈ ਕੇ ਅਟਕ ਲੈ ਲੱਭਦਾ ਫਿਰਦਾ, ਜਾਂ ਫਿਰ ਪਰਾਇਆ ਛਿਦਰ ਅਟਕ ਲੈ ਆਪਣਾ ਅਹੰਕਾਰ ਵਧਾਵੇ, ਦੂਸਰੇ ਨੂੰ ਛਿਦਰ ਦੋਸ਼ਾਂ ਦੀਆਂ ਅਟਕ ਲੈ ਰੁਕਾਵਟਾਂ ਪਾ ਕੇ ਆਪਣਾ ਅਹੰਕਾਰ ਅਪਮਾਨ ਇਹ ਵਧਾਉਂਦੇ ਅਹੰਕਾਰ ਵਧਾਉਂਦੇ ਹੈ। ਉਹ ਜਦੋਂ ਇਹ ਦੂਸਰੇ ਦੀ ਗੱਲ ਕਰਦਾ ਉਹਦਾ ਇੱਕ ਮਤਲਬ ਤਾਂ ਸਾਫ਼ ਹੈ ਨਾ ਵੀ ਉਹ ਮਾੜਾ ਮੈਂ ਚੰਗਾ ਜਿਹੜੀ ਗੱਲ ਕਰ ਰਿਹਾ ਵੀ ਉਹਨੇ ਮਾੜਾ ਕੰਮ ਕੀਤਾ, ਆਪ ਉਦੋਂ ਜ਼ਿਆਦਾ ਮਾੜੇ ਕੰਮ ਕਰੇ ਵੇ ਹੁੰਦੇ ਨੇ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਇਹ ਸੰਸਾਰ ਦਾ ਐਸਾ ਕਪ ਪੱਖ ਹੈ,
ਜੈਸਾ ਬੀਜੈ ਤੈਸਾ ਖਾਵੇ।
ਹੇ ਭਾਈ ਜੈਸਾ ਜਿਹੋ ਜਿਹਾ ਲੋਕ ਕਰਮਾਂ ਰੂਪੀ ਬੀਜ ਬੀਜਦੇ ਆ ਤੈਸਾ ਉਸੇ ਪ੍ਰਕਾਰ ਦਾ ਫਲ ਖਾਵੇ ਖਾਂਦੇ ਨੇ। ਹੁਣ ਜ਼ਮੀਨ ਕਿਸੇ ਨੇ ਕਣਕ ਬੀਜੀ ਹੈ ਤੇ ਕਿਸੇ ਨੇ ਛੋਲੇ ਬੀਜੇ ਹੈ, ਕਿਸੇ ਨੇ ਮੱਕੀ ਬੀਜੀ ਹੈ, ਕਿਸੇ ਨੇ ਝੋਨਾ ਬੀਜਿਆ, ਕਿਸੇ ਨੇ ਗੰਨੇ ਬੀਜੇ ਹੈ, ਤੇ ਦੂਸਰਾ ਉਹ ਬੰਨੇ ਦੇ ਖੜਾ ਕਈ ਆਵੇ ਲੈ ਇਹਨੇ ਕਣਕ ਬੀਜਤੀ ਵੀ ਤੇਰਾ ਦੱਸ ਕੀ ਕਣਕ ਉਹਨੇ ਬੀਜੀ ਹੈ ਵੱਢਣੀ ਵੀ ਉਸੇ ਨੇ ਇਹ ਤਾਂ ਫਸਲ ਹੈ, ਜਿਹੋ ਜਿਹੇ ਕਰਮ ਕੀਤੇ ਹੈ ਉਹ ਫਸਲ ਬੀਜ ਰਿਹਾ, ਕਿਸਾਨ ਹੈ ਉਹ ਵੀ। ਜੇ ਮਾੜੀ ਫਸਲ ਬੀਜੀ ਹੈ ਉਹ ਵੀ ਤਾਂ ਲੋਕ ਨੇ ਜਿਹੜੇ ਤੰਬਾਕੂ ਬੀਜਦੇ ਨੇ ਆਪਣੇ ਖੇਤਾਂ ਚ, ਫਸਲ ਤਾਂ ਹੈਗੀ ਉਹ ਵੀ, ਪਰ ਕਿੱਡੀ ਮਾੜੀ ਫਸਲ ਹੈ। ਇਸ ਕਰਕੇ ਵੀ ਤੂੰ ਆਪਣੇ ਆਪ ਨੂੰ ਤੰਗ ਕਿਉਂ ਕਰ ਰਿਹਾ, ਜਿਹਾ ਜਾ ਕੋਈ ਬੀਜਦਾ ਫਲ ਵੀ ਉਸੇ ਨੇ ਪਾਉਣਾ। ਤੂੰ ਆਪਣਾ ਆਨੰਦ ਲੈ ਵੀ ਤੈਂ ਕੀ ਬੀਜਣਾ, ਤੈਨੂੰ ਉਹ ਫਸਲ ਚੰਗੀ ਨਹੀਂ ਲੱਗਦੀ ਤੂੰ ਨਾ ਆਪਣੇ ਖੇਤ ਚ ਬੀਜੀ, ਬਸ ਇੰਨੀ ਗੱਲ ਸਿੱਖਿਆ ਲੈ ਲੈ ਵੀ ਫਲਾਨੇ ਨੇ ਜੀ ਆਹ ਫਸਲ ਬੀਜੀ ਸੀ ਉਹਨੂੰ ਇੰਨਾ ਘਾਟਾ ਪੈ ਗਿਆ, ਤੂੰ ਸਿੱਖਿਆ ਲੈ ਲੈ ਵੀ ਫਲਾਨੇ ਨੇ ਆਹ ਉਗਣ ਕੀਤਾ ਸੀ ਮੂੰਹ ਕਾਲਾ ਕਰਾ ਲਿਆ ਲੋਕ ਪਰ ਲੋਕ, ਤੂੰ ਨਾ ਕਰ। ਤੇ ਜੈਸਾ ਬੀਜੈ ਤੈਸਾ ਖਾਵੇ, ਜਿਹੋ ਜਿਹਾ ਕੋਈ ਬੀਜੇਗਾ ਉਹਦਾ ਫਲ ਖਾਵੇਗਾ। ਇਹ ਸਰੀਰ ਹੈ ਜਿਹੜਾ ਤਾਂ ਖੇਤ ਹੈ, ਕਰਮਾ ਰੂਪੀ ਬੀਜ ਹੈ, ਜਿਹੜਾ ਬੀਜੇਗਾ ਖਾਵੇਗਾ ਫਲ।
ਜਨ ਨਾਨਕ ਕਾ ਹਰ ਧੜਾ ਧਰਮ।
ਤੇ ਮਹਾਰਾਜ ਨੇ ਨਿਬੇੜਤੀ ਗੱਲ ਇਹ ਕਹਿੰਦੇ ਭਾਈ ਸੁਣੋ ਧਿਆਨ ਦੇ ਨਾਲ, ਸਤਿਗੁਰੂ ਜੀ ਉਚਾਰ ਕਰਦੇ ਵੀ ਮੈਂ ਜਨ ਦਾਸ ਦਾ ਧਰਮ ਰੂਪੀ ਤੇ ਹਰੀ ਪਰਮੇਸ਼ਰ ਹੀ ਧੜਾ ਹੈ, ਧਰਮ ਧੜਾ ਹੈ ਸਾਡਾ, ਧਰਮ ਦਾ ਹੀ ਪੱਖ ਹੈ ਸਾਡਾ। ਜਿਨ੍ਹਾਂ ਲੋਕਾਂ ਨੂੰ ਧਰਮ ਪਿਆਰਾ ਹੈ ਉਹਨੂੰ ਦੇਖਦੇ ਰਿਸ਼ਤੇਦਾਰੀ ਕੀ ਹੈ, ਬਿਲਕੁਲ ਨਹੀਂ ਦੇਖਦੇ। ਦੁਆਬਰ ਦੇ ਇਤਿਹਾਸ ਵਿੱਚ ਇੱਕ ਨੰਗੀ ਚਿੱਠੀ ਬਾਤ, ਕੈਰੋਂ ਅਤੇ ਪਾਂਡਵਾਂ ਦੇ ਜੰਗ ਨੂੰ, ਮਹਾਂਭਾਰਤ ਦੇ ਜੰਗ ਨੂੰ ਸੰਸਾਰ ਜਾਣਦਾ, ਮੀਡੀਆ ਦੇ ਵਿੱਚ ਵੀ ਆਪਣੇ ਤਰੀਕੇ ਨਾਲ ਉਹਨਾਂ ਲੋਕਾਂ ਨੇ ਪ੍ਰਚਾਰ ਕੀਤਾ ਆਪਣੇ ਧਰਮ ਦਾ। ਅਤੇ ਮਹਾਂਭਾਰਤ ਵੱਡਾ ਗ੍ਰੰਥ ਬਣਿਆ ਹੋਇਆ, ਬਹੁਤ ਲੰਮੀਆਂ ਖਾਣਾਂ ਲਿਖੀਆਂ। ਉਹਦੇ 'ਚ ਇੱਕ ਗੱਲ ਆਉਂਦੀ ਹੈ ਕਿ ਜਦੋਂ ਆਮੋ ਸਾਹਮਣੇ ਫੌਜਾਂ ਐਨ ਤਿਆਰ ਪ੍ਰਤਿਆਰ ਹੋ ਗਈਆਂ, ਬਿਗਲ ਵੱਜਣ ਵਾਲਾ ਹੈ ਜੰਗ ਦਾ, ਆਪਣੇ ਆਪਣੇ ਦੇਵਤਿਆਂ ਨੂੰ ਪੂਜਦੇ। ਭਾਰਤ ਦੇ ਵਿੱਚ ਇੱਕ ਬੜੀ ਪੁਰਾਤਨ ਸਮੇਂ ਤੋਂ ਗੱਲ ਚੱਲੀ ਆ ਰਹੀ ਵੀ ਕੋਈ ਵੀ ਕੰਮ ਜਿਹੜਾ ਜਿੱਤ ਪ੍ਰਾਪਤ ਕਰਨ ਵਾਸਤੇ ਜਾਂ ਤਾਂ ਪਰਮਾਤਮਾ ਨੂੰ ਧਿਆਉਣਾ ਜਾਂ ਪਰਮਾਤਮਾ ਦਾ ਰੂਪ ਜਿਹੜਾ ਗੁਰੂ ਹੈ ਉਹਨੂੰ ਧਿਆਉਣਾ, ਜਾਂ ਫਿਰ ਇਹ ਹੈ ਵੀ ਆਪਣੀ ਮਾਂ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਫਿਰ ਹੱਥ ਜੋੜ ਕੇ ਕਹਿਣਾ ਮਾਂ ਮੈਂ ਚੱਲਿਆ ਜੰਗ ਨੂੰ, ਮੈਨੂੰ ਆਸ਼ੀਰਵਾਦ ਦੇ ਦੇ ਤੇ ਮੈਂ ਜਿੱਤ ਕੇ ਆਵਾਂ। ਸੰਸਾਰ ਦੀਆਂ ਮਾਵਾਂ ਕੋਲ ਸ਼ਕਤੀ ਨਹੀਂ ਹੈ ਵੀ ਉਹਨਾਂ ਦਾ ਵਚਨ ਪੂਰਾ ਹੋ ਜਾਵੇ, ਪਰ ਆਸ਼ੀਰਵਾਦ ਸ਼ੁਭ ਕਾਮਨਾ ਤਾਂ ਹੈਗੀ ਨਾ ਵੀ ਪੁੱਤਰ ਐਸਾ ਹੋਏਗਾ। ਪਰ ਪੁਰਾਣੇ ਸਮੇਂ ਦੀਆਂ ਮਾਵਾਂ ਦੇ ਕੋਲ, ਆਚਾਰੀਆ ਦੇ ਕੋਲ ਇੱਕ ਸ਼ਕਤੀ ਹੁੰਦੀ ਸੀ, ਹਰ ਕਿੱਡੀ ਵੱਡੀ ਹੈਰਾਨੀ ਦੀ ਗੱਲ ਹੈ, ਉਹ ਮੰਗਣ ਵਾਲੇ ਨੂੰ ਕਹਿੰਦੇ ਦੱਸ ਕੀ ਆਸ਼ੀਰਵਾਦ ਦੇਵਾਂ, ਇੰਨਾ ਕੁਛ ਹੁੰਦਾ ਸੀ ਉਹਨਾਂ ਕੋਲ, ਜੋ ਮੰਗੇਗਾ ਉਹੀ ਆਸ਼ੀਰਵਾਦ ਦੇ ਦਾਂਗੇ ਤੈਨੂੰ। ਤਾਂ ਹੁਣ ਦੁਰਯੋਧਨ ਜਾਂਦਾ ਆਪਣੀ ਮਾਂ ਕੋਲ, ਕਹਿੰਦਾ ਮਾਂ ਮੈਂ ਹੁਣ ਚੱਲਿਆ ਜੰਗ ਕਰਨ ਵੀ ਆਪਣੇ ਪੁੱਤ ਨੂੰ ਆਸ਼ੀਰਵਾਦ ਦੇ ਦੇ। ਕਹਿੰਦੇ ਕੀ ਆਸ਼ੀਰਵਾਦ ਦੇਵਾਂ? ਆਸ਼ੀਰਵਾਦ ਦੇ ਕੇ ਮੈਂ ਜੰਗ ਜਿੱਤ ਕੇ ਆਉਂਗਾ। ਕਹਿੰਦੀ ਬੇਟਾ ਜੋ ਕੁਛ ਮੇਰੇ ਕੋਲ ਹੈ ਉਹ ਮੰਗ ਸਕਦਾ, ਇਹ ਮੇਰੇ ਕੋਲ ਹੈ ਨਹੀਂ। ਮਾਂ ਇਹ ਕਿਵੇਂ ਹੋ ਸਕਦਾ ਤੇਰੇ ਕੋਲ ਨਹੀਂ ਹੈ? ਕਹਿੰਦੀ ਪੁੱਤ ਹੋਣ ਦੇ ਨਾਤੇ ਮੇਰਾ ਜੀ ਕਰਦਾ ਮੈਂ ਤੈਨੂੰ ਆਸ਼ੀਰਵਾਦ ਦੇਵਾਂ ਕਿਉਂਕਿ ਤੂੰ ਮੇਰਾ ਪੁੱਤ ਹੈ, ਪਰ ਪੁੱਤ ਤੇ ਮਾਂ ਦਾ ਰਿਸ਼ਤਾ ਬਣਨ ਤੋਂ ਪਹਿਲਾਂ ਮੈਂ ਇੱਕ ਧਰਮੀ ਔਰਤ ਹਾਂ। ਜਿਸ ਵੇਲੇ ਮੈਨੂੰ ਪਤਾ ਲੱਗਿਆ ਸੀ ਵੀ ਤੇਰਾ ਬਾਪ ਮੇਰਾ ਪਤੀ ਅੱਖਾਂ ਤੋਂ ਅੰਨਾ, ਮੈਂ ਉਸੇ ਦਿਨ ਪੱਟੀ ਬੰਨ ਲਈ ਸੀ, ਮੈਂ ਸੰਸਾਰ ਨੂੰ ਨਹੀਂ ਦੇਖਣਾ ਕਿਉਂਕਿ ਮੇਰਾ ਪਤੀ ਨਹੀਂ ਦੇਖ ਰਿਹਾ, ਮੈਂ ਧਰਮ ਕਮਾਇਆ। ਦੁਰਯੋਧਨ ਮੈਂ ਸਾਰੀ ਜ਼ਿੰਦਗੀ ਧਰਮ ਕਮਾਇਆ ਤੇ ਹੁਣ ਮੈਂ ਤੇਰੀ ਮਮਤਾ ਜਾ ਕੇ ਧਰਮ ਹਾਰ ਦਿਆਂ? ਇਹ ਆਸ਼ੀਰਵਾਦ ਬਿਲਕੁਲ ਨਹੀਂ ਦਿਆਂਗੀ। ਹਾਂ ਧਰਮ ਪਹਿਲਾਂ ਮੈਨੂੰ, ਸੰਤਾਨ ਬਾਅਦ ਵਿੱਚ ਹੈ। ਇੱਕ ਗੱਲ ਮੈਂ ਕਹਾਂਗੀ ਕਿ ਹੇ ਮੇਰੇ ਈਸ਼ਵਰ ਮੈਂ ਆਸ਼ੀਰਵਾਦ ਦੇਣੀ ਆ, ਆਸ਼ੀਰਵਾਦ ਦੇਣੀ ਆ ਕਿ ਧਰਮ ਦੀ ਜਿੱਤ ਹੋਵੇ। ਜੇ ਧਰਮ ਹੋਇਆ ਮੇਰੇ ਪੁੱਤਰ ਦੇ ਪੱਖ ਵਿੱਚ ਤਾਂ ਇਹਦੀ ਜਿੱਤ ਹੋ ਜਾਏ, ਜੇ ਧਰਮ ਹੋਇਆ ਕੁੰਤੀ ਦੇ ਪੁੱਤਰਾਂ ਵਿੱਚ ਤਾਂ ਉਹਨਾਂ ਦੀ ਜਿੱਤ ਕਰਾ ਦੇਈਂ। ਜਦੋਂ ਦੁਰਯੋਧਨ ਮਰਿਆ ਉਹਦੀ ਲਾਸ਼ ਤੇ ਰੋਂਦੀ ਸੀ, ਕ੍ਰਿਸ਼ਨ ਭਗਵਾਨ ਕੋਲ ਆ ਗਏ, ਕਹਿੰਦੀ ਭਗਵਾਨ ਇਹ ਜਿਹੜਾ ਮਰਿਆ ਪਿਆ ਮੇਰੇ ਕੋਲ ਆਇਆ ਸੀ ਆਸ਼ੀਰਵਾਦ ਲੈਣ, ਰੋਂਦੀ ਹੋਈ ਕਹਿੰਦੀ ਹੈ ਮੈਂ ਆਸ਼ੀਰਵਾਦ ਇਹ ਨਹੀਂ ਦਿੱਤੀ ਜਿਹੜੀ ਇਹ ਮੰਗਦਾ ਸੀ। ਜਿਨ੍ਹਾਂ ਨੇ ਧਰਮ ਦਾ ਧੜਾ ਪਾਲਣਾ ਹੈ ਉਹਨਾਂ ਨੂੰ ਤਾਂ ਏਡੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨਾ। ਇਸ ਕਰਕੇ ਗੰਧਾਰੀ ਦਾ ਇਸ ਪੱਖ ਦੇ ਵਿੱਚ ਨਾਂ ਰਹੇਗਾ ਕਿ ਧਰਮ ਦੀ ਪਾਲਣਾ ਕੀਤੀ, ਪੁੱਤਰ ਦੇ ਮੋਹ ਵਿੱਚ ਆ ਕੇ ਜਿਹੜਾ ਕੁਛ ਧਿਰਤਰਾਸ਼ਟ ਕਰਦਾ ਸੀ ਉਹ ਗੰਧਾਰੀ ਨਹੀਂ ਸੀ ਕਰਦੀ, ਫਰਕ ਸੀ। ਸੋ ਇਸ ਕਰਕੇ ਜਨ ਨਾਨਕ ਕਾ ਹਰ ਧੜਾ ਧਰਮ, ਸਾਡਾ ਤਾਂ ਧੜਾ ਧਰਮ ਹੈ। ਮਹਾਰਾਜ ਸਾਹਿਬ ਕਹਿੰਦੇ ਧਰਮੀ ਬੰਦਿਆਂ ਦਾ ਧੜਾ ਪੱਖ ਜਿਹੜਾ ਉਹ ਧਰਮੀ ਹੋਇਆ ਕਰਦਾ ਹੈ।
ਸਭ ਸ੍ਰਿਸ਼ਟ ਜਿਣ ਆਵੇ,
ਉਹ ਫਿਰ ਧਰਮ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਜਿੱਤ ਲੈਂਦਾ। ਧਰਮ ਦੇ ਚ ਐਡੀ ਤਾਕਤ ਹੈ, ਅੰਤ ਨੂੰ ਧਰਮ ਜਿੱਤਦਾ, ਸੱਚ ਜਿੱਤਦਾ ਹੈ।
ਆਸਾ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ।
ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ,
ਇਹ ਭਾਈ ਜਿਨ੍ਹਾਂ ਨੇ ਸ਼ਰਧਾ ਤੇ ਵਿਸ਼ਵਾਸ ਰੂਪੀ ਸੁਣ ਨਾਮ ਹੈ ਕੰਨਾਂ ਦਾ, ਇਹਨਾਂ ਕੰਨਾਂ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਸੁਣ ਸਰਵਣ ਕੀਤਾ। ਇੱਕ ਸੁਣ ਕੰਨਾਂ ਤੇ ਲੱਗਣਾ, ਇੱਕ ਸੁਣਨ ਤੋਂ ਲੱਗਣਾ, ਤੇ ਜਾਂ ਫਿਰ ਮਨ ਮੰਨਣ ਕੀਤਾ ਹੈ। ਉਹਨਾਂ ਦੇ ਹਿਰਦੇ ਮਨ ਦੇ ਵਿੱਚ ਪਰਮੇਸ਼ਰ ਦਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਪਾਇਆ, ਚੰਗਾ ਲੱਗਦਾ ਹੈ।
ਗੁਰਬਾਣੀ ਹਰ ਅਲੱਖ ਲਿਖਾਇਆ,
ਉਹਨਾਂ ਨੂੰ ਗੁਰਬਾਣੀ ਸਤਿਗੁਰਾਂ ਦੀ ਜੋ ਬਾਣੀ ਨੇ ਅਲੱਖ ਲਖਣ ਤੋਂ ਰਹਿਤ, ਜਿਹੜਾ ਵਾਹਿਗੁਰੂ ਸੀ ਜਿਹੜਾ ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਸੀ ਜਾਂਦਾ, ਹਰ ਪਰਮੇਸ਼ਰ ਨੂੰ ਲਿਖਾਇਆ, ਲਿਖਾ ਦਿੱਤਾ, ਜਣਾ ਦਿੱਤਾ ਹੈ।
ਗੁਰਮੁਖ ਨਾਮ ਸੁਣੋ ਮੇਰੀ ਭੈਣਾ,
ਹੇ ਮੇਰੀ ਸਾਡੀ ਜਗਿਆਸੂ ਰੂਪ ਭੈਣਾ ਭੈਣੋ ਸਖੀਓ, ਗੁਰਮੁਖ ਮੁਖੀ ਗੁਰੂ ਦੁਆਰਾ ਤੇ ਗੁਰਮੁਖ ਬਣ ਕੇ ਪਰਮੇਸ਼ਰ ਦੇ ਨਾਮ ਨੂੰ ਸੁਣੋ, ਸਰਵਣ ਕਰੋ।
ਏਕੋ ਰਵ ਰਹਿਆ ਘੱਟ ਅੰਤਰ,
ਏਕੋ ਇੱਕ ਪਰਮੇਸ਼ਰ ਹੀ ਸਾਰਿਆਂ ਘੱਟ ਹਿਰਦਿਆਂ ਵਿੱਚ, ਜਾਂ ਏਕੋ ਰਵ ਰਿਹਾ ਘੱਟ ਅੰਤਰ, ਘਟਾਂ ਘਟਾਂ ਦੇ ਅੰਤਰ ਅੰਦਰ ਰਵ ਨਾਮੇ ਵਿਆਪਕ ਹੋ ਰਿਹਾ, ਉਹਨੂੰ ਜਾਣਨਾ ਕਰੋ। ਐਸਾ ਜੋ ਪਰਮੇਸ਼ਵਰ ਹੈ,
ਮੁਖ ਬੋਲੋ ਗੁਰ ਅੰਮ੍ਰਿਤ ਬੈਨਾ,
ਮੁਖ ਮੂੰਹ ਦੁਆਰਾ ਗੁਰ ਸੱਚੇ ਗੁਰੂ ਦੇ ਅੰਮ੍ਰਿਤ ਰੂਪ ਬੈਨਾ ਬਚਨਾਂ ਨੂੰ ਬੋਲੋ, ਬੋਲਣਾ ਕਰੋ ਜੀ।
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ,
ਮੈਂ ਮਨ ਤਨ ਪ੍ਰੇਮ ਮਹਾ ਬੈਰਾਗ,
ਮੇਰੇ ਮਨ ਹਿਰਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਪਿਆਰ ਹੈ, ਅਤੇ ਤਨ ਸਰੀਰ ਵਿੱਚ ਤੁਹਾਡੇ ਮਿਲਣ ਦਾ ਬਹੁਤ ਵੈਰਾਗ ਲੱਗਾ ਹੋਇਆ। ਹੇ ਵਾਹਿਗੁਰੂ, ਮਨ ਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਪਿਆਰ ਅਤੇ ਤਨ ਸਰੀਰ ਵਿੱਚ ਵਾਹਿਗੁਰੂ ਦੇ ਮਿਲਾਪ ਦਾ ਬਹੁਤ ਵੱਡਾ ਵੈਰਾਗ ਹੈ, ਇਹ ਅਵਸਥਾ ਕਥਨ ਕੀਤੀ ਹੈ।
ਸਤਿਗੁਰ ਪੁਰਖ ਪਾਇਆ ਵਡਭਾਗ,
ਪੁਰਖ ਪੂਰਨ ਸਤਿਗੁਰ ਸੱਚੇ ਗੁਰੂ ਜੀ ਨੂੰ ਵਡਭਾਗ ਵੱਡਿਆਂ ਭਾਗਾਂ ਕਰਕੇ ਪਾਇਆ ਪ੍ਰਾਪਤ ਕੀਤਾ ਜਾਂਦਾ ਹੈ।
ਦੂਜੈ ਭਾਏ ਭਵਹਿ ਬਿਖ ਮਾਇਆ,
ਦਵਾਇਤ ਭਾਵ ਵਿੱਚ ਬਿਖ ਬਿਓ ਰੂਪ ਮਾਇਆ ਵਿੱਚ ਲੱਗਣ ਕਰਕੇ ਲੋਕ ਭਵੈ ਭਾਉਂਦੇ ਫਿਰਦੇ ਨੇ, ਭੜਕਦੇ ਫਿਰਦੇ ਹਨ।
ਭਾਗਹੀਨ ਨਹੀਂ ਸਤਿਗੁਰ ਪਾਇਆ,
ਭਾਗਾਂ ਤੋਂ ਹੀਣੇ ਆ ਜਿਹੜੇ, ਖਾਲੀ ਨੇ ਭਾਗਾਂ ਤੋਂ। ਮਨੁੱਖਾ ਜਨਮ ਵੀ ਸਤਿਗੁਰੂ ਸੱਚੇ ਗੁਰੂ ਨੂੰ ਉਹਨਾਂ ਨੇ ਨਹੀਂ ਪਾਉਣਾ ਕੀਤਾ, ਉਹ ਖਾਲੀ ਰਹਿ ਗਏ, ਸਤਿਗੁਰੂ ਤੋਂ ਨਿਗੁਰੇ ਰਹਿ ਗਏ ਹਨ।
ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ,
ਇਹ ਭਾਈ ਹਰੀ ਪਰਮੇਸ਼ਰ ਦੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਦਾ ਜਿਹੜਾ ਪ੍ਰੇਮ ਰਸ ਹੈ, ਇਹ ਹਰੀ ਪਰਮੇਸ਼ਰ ਨੇ ਆਪ ਹੀ ਜਿਨ੍ਹਾਂ ਨੂੰ ਪਿਆਇਆ ਪਿਲਾਉਣਾ ਕੀਤਾ ਹੈ।
ਗੁਰਪੂਰੈ ਨਾਨਕ ਹਰ ਪਾਇਆ,
ਸਤਿਗੁਰੂ ਜੀ ਉਚਾਰਨ ਕਰਦੇ ਕਿ ਉਹਨਾਂ ਨੇ ਜਿਹੜਾ ਪੂਰੈ ਪੂਰਿਆਂ ਗੁਰਾਂ ਦੁਆਰਾ ਹਰ ਪਰਮੇਸ਼ਰ ਨੂੰ ਪਾਇਆ ਪਾਉਣਾ ਕੀਤਾ ਹੈ।
ਆਸਾ ਮਹੱਲਾ ਚੌਥਾ,
ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ।
ਮੇਰਾ ਮਨ ਤਨ ਪ੍ਰੇਮ ਨਾਮ ਆਧਾਰ,
ਇਹ ਭਾਈ ਮੇਰਾ ਸਾਡੇ ਮਨ ਹਿਰਦੇ ਵਿੱਚ ਪ੍ਰਭੂ ਦਾ ਪ੍ਰੇਮ ਪਿਆਰ ਹੈ, ਅਤੇ ਤਨ ਸਰੀਰ ਵਿੱਚ ਵੀ ਪਰਮੇਸ਼ਰ ਦੇ ਨਾਮ ਦਾ ਆਧਾਰ ਨਾਮ ਹੈ, ਆਸਰੇ ਦਾ ਆਸਰਾ ਹੈ।
ਨਾਮ ਜਪੀ ਨਾਮ ਸੁਖ ਸਾਰ,
ਪਰਮੇਸ਼ਰ ਦੇ ਨਾਮ ਦਾ ਹੀ ਬਾਣੀ ਕਰਕੇ ਜਪੀ ਜਾਪ ਕਰਦੇ ਹਾਂ, ਨਾਮੋ ਨਾਮ ਕਰਕੇ ਸਾਨੂੰ ਸਾਰ ਸ੍ਰੇਸ਼ ਸੁਖ ਆਨੰਦ ਪ੍ਰਾਪਤ ਹੋਇਆ ਹੈ।
ਨਾਮ ਜਪੋ ਮੇਰੇ ਸਾਜਨ ਸੈਨਾ,
ਹੇ ਮੇਰੇ ਸਾਡੇ ਸੈਨਾ ਮੇਲੀ ਸੱਜਣ ਮਿੱਤਰੋ, ਪਰਮੇਸ਼ਰ ਦਾ ਨਾਮ ਜਪਣਾ ਕਰੋ।
ਨਾਮ ਬਿਨਾ ਮੈਂ ਅਵਰ ਨਾ ਕੋਈ,
ਇਹ ਭਾਈ ਮੈਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਗੈਰ ਅਬਰ ਹੋਰ ਕੋਈ ਵੀ ਆਸਰਾ ਨਹੀਂ ਹੈ।
ਵੱਡਾ ਭਾਗ ਗੁਰਮੁਖ ਹਰ ਲੈਣਾ,
ਪਰ ਹਰ ਪਰਮੇਸ਼ਰ ਦੇ ਨਾਮ ਨੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਵੱਡੇ ਜਿਹਦੇ ਉੱਚੇ ਭਾਗ ਉਹ ਉੱਚੇ ਭਾਗਾਂ ਕਰਕੇ ਹੀ ਲੈਣਾ ਲੈਣਾ ਕੀਤਾ, ਇਹ ਵੀ ਭਾਗਾਂ ਦੀ ਨਿਸ਼ਾਨੀ ਹੈ। ਅਸਾਈ ਦੇ ਕੇ ਫਰਮਾਉਂਦੇ
ਨਾਮ ਬਿਨਾ ਨਹੀਂ ਜੀਵਿਆ ਜਾਏ।
ਇਹ ਭਾਈ ਅਸੀਂ ਨਿਸ਼ਚੇ ਕੀਤਾ ਹੈ ਕਿ ਪ੍ਰਭੂ ਦੇ ਜਿਹੜੇ ਪ੍ਰੇਮੀਆਂ ਤੋਂ ਉਸ ਨਾਮ ਬਿਨਾਂ ਜਿਨ੍ਹਾਂ ਨੂੰ ਨਾਮ ਦੀ ਲੰਘਣ ਲੱਗੀ ਹੈ, ਨਾਮ ਤੋਂ ਬਿਨਾਂ ਉਹਨਾਂ ਦਾ ਜੀਵਿਆ ਜੀਵਤ ਨਹੀਂ ਰਿਹਾ ਜਾਂਦਾ, ਭਾਵ ਕਿ ਨਾਮ ਤੋਂ ਬਿਨਾਂ ਜਿਉਂਦੇ ਨਹੀਂ ਰਹਿ ਸਕਦੇ। ਨਾਮ ਬਿਨਾਂ ਨਹੀਂ ਜੀਵਿਆ ਜਾਏ, ਜਿਵੇਂ ਕਿਹਾ ਆਖਾਂ ਜੀਵਾਂ ਬਿਸਰੇ ਮਰ ਜਾਓ, ਮਰਨ ਬਿਸਰੰ ਗੋਬਿੰਦ ਹੈ, ਜੀਵਨ ਹਰ ਨਾਮ ਧਿਆਵਣਾ, ਇਹ ਉਹਨਾਂ ਦਾ ਜੀਵਨ ਹੈ।
ਵੱਡਾ ਭਾਗ ਗੁਰਮੁਖ ਹਰ ਪਾਏ,
ਵੱਡੇ ਸ੍ਰੇਸ਼ਟ ਭਾਗਾਂ ਕਰਕੇ ਗੁਰਮੁਖਾਂ ਨੇ ਗੁਰਾਂ ਦੁਆਰੇ ਹਰੀ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ।
ਨਾਮਹੀਨ ਕਾਲਕ ਮੁਖ ਮਾਇਆ,
ਨਾਮ ਤੋਂ ਹੀਣ ਹੀਣੇ ਜਿਹੜੇ ਖਾਲੀ ਨੇ ਪੁਰਸ਼, ਅੰਤਸਕਰਨ ਵੀ ਮੁਖ ਮੂੰਹ ਤੇ ਮਾਇਆ ਦੀ ਪਾਪਾਂ ਨੂੰ ਵੀ ਕਾਲਕ ਸਿਆਹੀ ਲੱਗੀ ਹੋਈ ਹੈ।
ਨਾਮ ਬਿਨਾ ਤ੍ਰਿਗ ਤ੍ਰਿਗ ਜੀਵ ਆਇਆ,
ਨਾਮ ਤੋਂ ਬਿਨਾਂ ਬਗੈਰ ਜੋ ਵੀ ਜੀਵ ਆਇਆ ਜਿਉਂਦਾ ਹੈ, ਤੇ ਜਾਂ ਫਿਰ ਨਾਮ ਬਿਨਾ ਤ੍ਰਿਗ ਤ੍ਰਿਗ ਜੀਵ ਆਇਆ, ਜੋ ਜੀਵ ਆਇਆ ਹੈ, ਜੀਵ ਸੰਸਾਰ ਵਿੱਚ ਆਇਆ ਹੈ, ਉਸ ਨੂੰ ਨਾਮ ਤੋਂ ਬਿਨਾਂ ਜਿਹੜਾ ਤ੍ਰਿਗ ਤ੍ਰਿਕਾਰ ਹੈ, ਜੋ ਉਸਨੇ ਜੀਵਨ ਦੀ ਆਸ ਲਾਈ ਹੋਈ ਹੈ, ਉਸ ਨੇ ਵੀ ਤ੍ਰਿਗ ਤ੍ਰਿਕਾਰ ਹੈ।
ਵੱਡਾ ਵੱਡਾ ਹਰ ਭਾਗ ਕਰ ਪਾਇਆ,
ਇਹ ਭਾਈ ਵੱਡਾ ਵੱਡਾ, ਵੱਡਿਆਂ ਤੋਂ ਵੱਡਾ, ਸ੍ਰੇਸ਼ਟ ਤੋਂ ਸ੍ਰੇਸ਼ਟ ਹਰੀ ਪਰਮੇਸ਼ਰ, ਸ੍ਰੇਸ਼ਟ ਭਾਗ ਭਾਗਾਂ ਦਾ ਜਾਂ ਭਾਗਾਂ ਜਾਂ ਨਿਸ਼ਕਾਮ ਕਰਮਾਂ ਕਰ ਕਰਕੇ ਪਾਇਆ ਪ੍ਰਾਪਤ ਕੀਤਾ ਜਾਂਦਾ ਹੈ।
ਨਾਨਕ ਗੁਰਮੁਖ ਨਾਮ ਦਿਵਾਇਆ,
ਸਤਿਗੁਰੂ ਜੀ ਉਚਾਰਨ ਕਰਦੇ ਹੈ ਕਿ ਗੁਰਮੁਖ ਮੁਖੀ ਗੁਰਾਂ ਨੇ ਅਜਿਹਾ ਸ੍ਰੇਸ਼ਟ ਨਾਮ ਦਿਵਾਇਆ ਦਿਵਾਉਣਾ ਕੀਤਾ ਹੈ।
ਆਸਾ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਅਗਲਾ ਸ਼ਬਦ ਉਚਾਰਦੇ ਹੈ ਜੀ,
ਗੁਣ ਗਾਵਾ ਗੁਣ ਬੋਲੀ ਬਾਣੀ।
ਇਹ ਸੰਤ ਜਨੋ, ਅਸੀਂ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰੂਪ ਚ ਗਾਵਾਂ ਗਾਉਂਦੇ ਹਾਂ ਅਤੇ ਗੁਣਾਂ ਵਾਲੀ ਬਾਣੀ ਨੂੰ ਬੋਲੀ ਬੋਲਦੇ ਹਾਂ, ਜਿਹਦੇ ਚ ਵਾਹਿਗੁਰੂ ਦੇ ਗੁਣ ਹਨ ਉਹ ਬਾਣੀ ਪੜ੍ਹਦੇ ਹਾਂ। ਇਸ ਕਰਕੇ ਅੱਗੇ ਦੱਸਦੇ ਨੇ ਗੁਰਮੁਖ,
ਗੁਰਮੁਖ ਹਰ ਗੁਣ ਆਖ ਖਾਣੀ,
ਗੁਰਮੁਖ ਮੁਖੀ ਗੁਰਾਂ ਦੀ ਸੰਗਤ ਕਰਕੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਆਖ ਮੁਖ ਦੁਆਰਾ ਕਹਿ ਕੇ ਵਿਖਾਣੀ ਕਥਨ ਕਰਦੇ ਹਾਂ।
ਜਪ ਜਪ ਨਾਮ ਮਨ ਭਇਆ ਆਨੰਦਾ,
ਪਰਮੇਸ਼ਰ ਦੇ ਜਪ ਜਪਣ ਯੋਗ ਜੋ ਨਾਮ ਨੂੰ ਜਪ ਕਰਕੇ ਸਾਡੇ ਮਨ ਹਿਰਦੇ ਵਿੱਚ ਆਨੰਦਾ ਆਨੰਦ ਭਇਆ ਆਨੰਦ ਹੋਇਆ ਹੈ।
ਸਤ ਸਤ ਸਤਿਗੁਰ ਨਾਮ ਦੜਾਇਆ,
ਸਤ ਸੱਚ ਦਾ ਨਾਮ ਹੈ, ਸੱਚ ਸਰੂਪ ਕੌਣ ਹੈ? ਪਰਮੇਸ਼ਰ। ਪਰਮੇਸ਼ਰ ਦੇ ਨਾਮ ਨੂੰ ਸਤਿਗੁਰ ਸੱਚੇ ਗੁਰਾਂ ਨੇ ਸਤ ਨਿਸ਼ਚੇ ਕਰਕੇ, ਇੱਕ ਸਤ ਇੱਧਰ ਲੱਗਿਆ, ਸਤ ਨਿਸ਼ਚੇ ਕਰਕੇ ਦੜਾਇਆ, ਦ੍ਰਿੜ ਕਰਵਾਇਆ, ਪੱਕਾ ਕਰਾ ਦਿੱਤਾ ਹੈ, ਜਿਸ ਕਰਕੇ
ਰਸ ਗਾਏ ਗੁਣ ਪਰਮਾਨੰਦਾ,
ਜਿਸ ਕਰਕੇ ਰਸ ਪ੍ਰੇਮ ਨਾਲ ਪਰਮੇਸ਼ਰ ਦੇ ਗੁਣ ਗਾਏ, ਗਾਉਣ ਦਾ ਸਦਕਾ ਹੀ ਪਰਮਾਨੰਦਾ ਵੱਡੇ ਆਨੰਦ ਸਰੂਪ ਦੀ ਪ੍ਰਾਪਤੀ ਹੋ ਗਈ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਹਰ ਗੁਣ ਗਾਵੇ ਹਰ ਜਨ ਲੋਗਾ,
ਇਹ ਭਾਈ ਸਾਰੇ ਲੋਗਾ ਲੋਕਾਂ ਵਿੱਚੋਂ ਹਰ ਪਰਮੇਸ਼ਰ ਦੇ ਜਨ ਦਾਸ ਭਗਤ ਹੀ ਹਰ ਪ੍ਰਭੂ ਦੇ ਗੁਣਾਂ ਨੂੰ ਗਾਵੇ ਗਾਉਂਦੇ ਹਨ।
ਵੱਡਾ ਭਾਗ ਪਾਏ ਹਰ ਨਿਰਯੋਗਾ,
ਨਿਰਯੋਗਾ ਜਾਨੀ ਨਿਰਲੇਪ, ਯੋਗ ਨਾਮ ਜੁੜਦਾ ਨਿਰਨਾਮ ਰਹਿਤ, ਸੰਸਾਰ ਦੇ ਨਾਲ ਨਹੀਂ ਜੁੜੇ ਹੋਏ, ਸੰਸਾਰ ਤੋਂ ਨਿਰਲੇਪ ਹੈ, ਅਸੰਗ ਰਹਿਣ ਵਾਲਾ ਕੌਣ ਹੈ? ਹਰ ਪਰਮੇਸ਼ਰ। ਵੱਡੇ ਸ੍ਰੇਸ਼ਟ ਭਾਗ ਭਾਗਾਂ ਕਰਕੇ ਹੀ ਉਹ ਪਾਇਆ ਜਾਂਦਾ ਹੈ, ਉਹ ਆਪ ਨਿਰਯੋਗਾ ਹੈ, ਭਾਵ ਦੀਸੇ ਸਭ ਸੰਗ ਰਹੇ ਅਲੇਪਾ ਨਹਿ ਵਿਆਪਿਆ ਉਨਵਾਈ। ਸੂਰਜ ਦਾ ਪ੍ਰਤੀਬਿੰਬ ਪਾਣੀ ਚ ਦਿਸਦਾ ਵੀ ਹੈ, ਸੌ ਕੜੇ ਹਜ਼ਾਰਾਂ ਲੱਖਾਂ ਭਰੇ ਹੋਣ, ਉਹਦੇ ਚ ਹੈ ਵੀ ਤੇ ਹੈ ਵੀ ਨਹੀਂ, ਉਹਦਾ ਪ੍ਰਤੀਬਿੰਬ ਦਿਸ ਰਿਹਾ। ਪਾਣੀ ਸੂਰਜ ਨੂੰ ਗਿੱਲਾ ਥੋੜੀ ਕਰ ਰਿਹਾ ਵੀ ਸੂਰਜ ਭਿੱਜ ਗਿਆ, ਐਸਾ ਨਹੀਂ ਹੈ। ਇਸ ਤਰ੍ਹਾਂ ਪਰਮਾਤਮਾ ਜਿਹੜਾ ਨਿਰਲੇਪ ਰਹਿੰਦਾ, ਨਿਰਯੋਗਾ ਤਾਂ ਕਿਹਾ ਉਸ ਨੂੰ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ ਐਸਾ ਵਾਹਿਗੁਰੂ, ਉਹ ਵੱਡੇ ਭਾਗਾਂ ਕਰਕੇ ਪੌਣਾ ਕੀਤਾ ਹੈ।
ਗੁਣ ਵਿਹੂਣ ਮਾਇਆ ਮਲ ਧਾਰੀ,
ਜਿਹੜੇ ਪਰਮੇਸ਼ਰ ਦੇ ਸਿਮਰਨ ਭਜਨ ਸ਼ਰਧਾ ਗਿਆਨ ਰੂਪੀ ਗੁਣਾਂ ਤੋਂ ਵਿਹੂਣ ਨਾਮ ਹੈ ਰਹਿਤ ਦਾ ਖਾਲੀ ਦਾ, ਉਹਨਾਂ ਨੇ ਜਿਹੜੀ ਮਾਇਆ ਛਲ ਰੂਪ ਹੈ ਪਦਾਰਥ ਨੇ ਜਿਹੜੇ ਛਲ ਰੂਪ ਪਦਾਰਥਾਂ ਜਾਂ ਵਿਸ਼ਿਆਂ ਦੀ ਜਿਹੜੀ ਮਲ ਮੈਲ ਹੈ ਇਹਨੂੰ ਧਾਰੀ ਧਾਰਨ ਕੀਤੀ ਹੋਈ ਆ ਉਹਨਾਂ ਨੇ, ਮੈਲੇ ਮੈਲ ਇਕੱਠੀ ਕਰ ਰਹੇ ਹਨ।
ਰਿਣ ਗੁਣ ਜਨਮ ਮੋਏ ਅਹੰਕਾਰੀ,
ਪਰਮੇਸ਼ਰ ਦੇ ਗੁਣ ਧਾਰਨ ਕੀਤੇ ਤੋਂ ਬਿਨ ਬਗੈਰ ਹੰਕਾਰੀ ਜੀਵ ਜਨਮ ਜਨਮ ਦੇ ਨ ਮੂਏ ਮਰਦੇ ਰਹਿੰਦੇ ਨੇ। ਜੋ ਸ਼ਰਧਾ ਸਿਮਰਨ ਭਜਨ ਆਦਿਕ ਗੁਣਾਂ ਤੋਂ ਰਹਿਤ ਹਨ ਉਹ ਜਨਮ ਜੰਮਦੇ ਹੀ ਪਰਮੇਸ਼ਰ ਵੱਲੋਂ ਮਰੇ ਹੋਏ ਹਨ ਸਮਝੋ।
ਸਰੀਰ ਸਰੋਵਰ ਗੁਣ ਪ੍ਰਗਟ ਕੀਏ,
ਪਰਮੇਸ਼ਰ ਨੇ ਸਰੀਰ ਦੇਹ ਰੂਪੀ ਸਰੋਵਰ ਤਲਾਬ ਵਿੱਚ ਸ਼ੁਭ ਗੁਣ ਅੰਮ੍ਰਿਤ ਨਾਮ ਰੂਪੀ ਗੁਣ ਇਹ ਰਤਨ ਪ੍ਰਗਟ ਜਾਹਰ ਕੀਤੇ ਹੋਏ ਹਨ।
ਨਾਨਕ ਗੁਰਮੁਖ ਮਥ ਤਤ ਕਢੀਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਜੋ ਸਰੀਰ ਰੂਪੀ ਸਰੋਵਰ ਹੈ ਨਾ, ਇਹ ਜਿਹੜੇ ਗੁਰਮੁਖ ਜਨ ਉਹ ਕੀ ਕਰਦੇ ਨੇ ਸਰੀਰ ਰੂਪੀ ਸਰੋਵਰ ਨੂੰ ਮੱਥ ਰਿੜਕ ਕੇ ਭਾਵ ਵਿਚਾਰ ਕਰਕੇ ਤਤ ਸਾਰ ਰੂਪ ਪਰਮੇਸ਼ਰ ਦੇ ਆਨੰਦ ਨੂੰ ਮੱਖਣ ਨੂੰ ਉਹ ਕੱਢ ਲੈਂਦੇ ਨੇ।
ਆਸਾ ਮਹੱਲਾ ਚੌਥਾ,
ਆਸਾ ਰਾਗ ਦੇ ਅੰਦਰ ਅੱਗੇ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ।
ਨਾਮ ਸੁਣੀ ਨਾਮੋ ਮਨ ਭਾਵੈ,
ਇਹ ਭਾਈ ਅਸੀਂ ਪਰਮੇਸ਼ਰ ਦੇ ਨਾਮ ਨੂੰ ਸੁਣੀ ਸਰਵਣ ਕਰਦੇ ਹਾਂ, ਨਾਮੋ ਨਾਮ ਹੀ ਸਾਡੇ ਮਨ ਹਿਰਦੇ ਦੇ ਵਿਚ ਭਾਵੇ ਚੰਗਾ ਲੱਗਦਾ ਹੈ।
ਵੱਡਾ ਭਾਗ ਗੁਰਮੁਖ ਹਰ ਪਾਵੇ,
ਵੱਡੇ ਉੱਤਮ ਭਾਗ ਭਾਗਾਂ ਕਰਕੇ ਗੁਰ ਮੁਖ ਜਣੀ ਮੁਖੀ ਗੁਰੂ ਦੁਆਰਾ ਪਰਮੇਸ਼ਰ ਨੂੰ ਪਾਵੇ ਪਾਉਣਾ ਕੀਤਾ ਹੈ।
ਨਾਮ ਜਪੋ ਗੁਰਮੁਖ ਪਰਗਾਸਾ,
ਹੇ ਭਾਈ ਤੁਸੀਂ ਗੁਰਮੁਖ ਮੁਖੀ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪੋ ਜਪਣਾ ਕਰੋ, ਕਿਉਂਕਿ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਕਿਹਾ, ਜਿਸ ਕਰਕੇ ਹਿਰਦੇ ਚ ਕਰੋੜਾਂ ਸੂਰਜਾਂ ਵਰਗਾ ਉਸ ਬ੍ਰਹਮ ਗਿਆਨ ਦਾ ਪ੍ਰਕਾਸ਼ ਪ੍ਰਕਾਸ਼ ਹੋ ਜਾਏਗਾ, ਚਾਨਣਾ ਹੋਵੇਗਾ।
ਨਾਮ ਬਿਨਾ ਮੈਂ ਧਰ ਨਹੀਂ ਕਾਈ,
ਮੈਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾ ਬਗੈਰ ਹੋਰ ਕਾਈ ਕੋਈ ਵੀ ਧਰ ਆਸਰਾ ਨਹੀਂ ਹੈ। ਨਾਮ ਨੂੰ ਹੀ ਤੇ ਸਾਰੇ ਆਸਰਿਆਂ ਤੋਂ ਵੱਡਾ ਆਸਰਾ ਮੰਨਿਆ, ਮੇਰਾ ਤਾਂ ਇਹੀ ਆਸਰਾ ਹੈ। ਇਸ ਕਰਕੇ
ਨਾਮ ਰਵਿਆ ਸਭ ਸਾਸ ਗਿਰਾਸਾ,
ਨਾਮ ਨੂੰ ਹੀ ਸਭ ਸਾਰੇ ਸਾਸ ਗਿਰਾਸਾ ਸਾਹਾਂ ਦੇ ਅੰਦਰ ਬਾਹਰ ਆਉਣ ਜਾਣ ਨਾਲ, ਗਰਾਸ ਅੰਦਰ ਨੂੰ ਜਾਂਦਾ ਜਦੋਂ ਹਵਾ ਅੰਦਰ ਨੂੰ ਜਾਂਦੀ ਹੈ, ਇਹ ਉਹਨੂੰ ਗਰਾਸ ਕਹਿੰਦੇ, ਬਾਹਰ ਨੂੰ ਜਾਂਦੀ ਹੈ ਸਵਾਸ ਕਹਿੰਦੇ। ਇਸ ਕਰਕੇ ਵੀ ਸਾਸ ਗਿਰਾਸਾ ਸਵਾਸ ਲੈਂਦੇ ਆ, ਗਰਾਸਾ ਭੋਜਨ ਖਾਂਦੇ ਹਾਂ। ਨਾਮ ਰਬਿਆ ਅਸੀਂ ਨਾਮ ਨੂੰ ਹੀ ਸਾਰੀ ਜਗ੍ਹਾ ਮੰਨਿਆ ਹੋਇਆ, ਜਾਂ ਵੀ ਸਾਹ ਲੈਣ ਵੇਲੇ ਗ੍ਰਾਹੀ ਭੋਜਨ ਖਾਂਦਿਆਂ ਮੂੰਹ ਚ ਪਾਉਣ ਵੇਲੇ ਰਬਿਆ ਜਪਣਾ ਉਚਾਰਨਾ ਕਰਦੇ ਰਹਿੰਦੇ ਹਾਂ। ਮੂੰਹ ਦੇ ਵਿੱਚ ਬੁਰਕੀ ਪਾਈ ਵਾਹਿਗੁਰੂ ਕਹਿ ਕੇ ਬੁਰਕੀ ਪਾਈ, ਉਹਨੂੰ ਚਿੱਥਿਆ ਤਾਂ ਵੀ ਵਾਹਿਗੁਰੂ ਵਾਹਿਗੁਰੂ ਕਹਿ ਕੇ। ਇਸ ਪ੍ਰਕਾਰ ਨਾਮ ਜਪਣ ਵਾਲੇ ਕੋਈ ਆਪਣਾ ਸਵਾਸ ਵਿਅਰਥ ਨਹੀਂ ਜਾਣ ਦਿੰਦੇ, ਉਹਦੇ ਵੱਲ ਇਸ਼ਾਰਾ ਕੀਤਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ,
ਨਾਮੇ ਸੁਰਤ ਸੁਣੀ ਮਨ ਭਾਈ,
ਪਰਮੇਸ਼ਰ ਦੇ ਨਾਮੇ ਨਾਮ ਨੂੰ ਸੁਰਤ ਸ੍ਰੇਸ਼ਟ ਪ੍ਰੀਤੀ ਕਰਕੇ, ਜਾਂ ਫਿਰ ਨਾਮੇ ਸੁਰਤ ਸੁਣੀ ਮਨ ਭਾਈ, ਤੇ ਸੁਰਤ ਨਾਮ ਗਿਆਤ ਦਾ ਵੀ ਹੁੰਦਾ ਹੈ, ਗਿਆਤ ਨਾਲ ਸੁਣੀ ਸੁਣਦੇ ਹਾਂ, ਤੇ ਨਾਮੇ ਸੁਰਤ ਸੁਣੀ ਮਨ ਭਾਈ, ਨਾਮ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਸੁਰਤ ਕੰਨਾਂ ਨਾਲ ਸੁਣੀ ਸੁਣਦੇ ਹਾਂ, ਅਤੇ ਨਾਮ ਦੀ ਪ੍ਰੀਤੀ ਸਾਡੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਭਾਈ ਪਾਉਂਦੀ ਹੈ, ਚੰਗੀ ਲੱਗਦੀ ਹੈ।
ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਿਖਾਈ,
ਜਿਹੜਾ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸੁਣਾਉਂਦਾ ਹੈ ਉਹ ਸਾਡਾ ਸਿਖਾਈ ਸਹਾਇਤਾ ਕਰਨ ਵਾਲਾ ਮਿੱਤਰ ਹੈ, ਜਾਂ ਫਿਰ ਇਹ ਸਮਝੋ ਇਸ ਲੋਕ ਚ ਮੀਤ ਮਿੱਤਰ ਤੇ ਪ੍ਰਲੋਕ ਸਿਖਾਈ ਸਹਾਇਤਾ ਕਰਨ ਵਾਲਾ ਸਹਾਇਕ ਮੰਨਦੇ ਹਾਂ ਅਸੀਂ ਉਸ ਨੂੰ।
ਨਾਮ ਹੀਣ ਗਏ ਮੂੜ ਨੰਗਾ,
ਨਾਮ ਤੋਂ ਹੀਣ ਬਿਨਾ ਮੂੜ ਮੂਰਖ ਜਿਹੜੇ ਮੂਰਖ ਪੁਰਸ਼ ਹੈ, ਨੰਗਾ ਬੇਇੱਜ਼ਤ ਸ਼ਰਮਸਾਰ ਹੋ ਕੇ ਦੁਨੀਆਂ ਤੋਂ ਗਏ ਹਨ।
ਪਚ ਪਚ ਮੋਏ ਬਿਖ ਦੇਖ ਪਤੰਗਾ,
ਜਿਵੇਂ ਪਤੰਗਾ ਪਰਵਾਨਾ ਦੀਵੇ ਦੀ ਲਾਟ ਨੂੰ ਦੇਖ ਵੇਖ ਕਰਕੇ ਪਚ ਪਚ ਸੜ ਸੜ ਕੇ ਮੋਏ ਮਰ ਜਾਂਦਾ ਹੈ, ਤੇ ਇਸੇ ਤਰ੍ਹਾਂ ਨਾਮ ਹੀਣੇ ਜਿਹੜੇ ਪੁਰਸ਼ ਨੇ ਉਹ ਵਿਖ ਵਿਸ਼ਿਆਂ ਵਿੱਚ ਜਾਂ ਵੇਖ ਜ਼ਹਿਰ ਰੂਪ ਮਾਇਆ ਨੂੰ ਵੇਖ ਕਰਕੇ ਉਹਦੇ ਚ ਪਚ ਪਚ ਖਪ ਖਪ ਕੇ ਦੁਖੀ ਹੋ ਕੇ ਰੂਹਾਨੀਅਤ ਬੱਧੀ ਮੌਤ ਤੋਂ ਮਰ ਜਾਂਦੇ ਹਨ, ਮਰ ਰਹੇ ਹਨ।
ਆਪੇ ਥਾਪੇ ਥਾਪ ਉਥਾਪੇ।
ਹੇ ਭਾਈ, ਪਰਮੇਸ਼ੁਰ ਆਪੇ ਆਪ ਹੀ ਸੰਸਾਰ ਨੂੰ ਥਾਪੇ ਬਣਾਉਂਦਾ ਹੈ, ਸਥਾਪਨ ਕਰਦਾ ਤੇ ਆਪ ਹੀ ਥਾਪ ਸਥਾਪਨ ਕੀਤੇ ਹੋਏ ਨੂੰ ਉਥਾਪੇ ਉਖੇੜ ਦਿੰਦਾ, ਪਰਲੋਂ ਕਰ ਦਿੰਦਾ। ਇਹ ਉਹਦੀ ਆਪਣੀ ਮਰਜ਼ੀ ਹੈ ਨਾ। ਆਪੇ ਥਾਪੇ ਥਾਪੋ ਥਾਪੇ, ਆਪ ਹੀ ਆਪਣੇ ਭਗਤਾਂ ਦੇ ਹਿਰਦੇ ਵਿੱਚ ਥਾਪ ਇਸਤਤ ਹੋਏ ਜਿਹੜੇ ਕਾਮ ਕ੍ਰੋਧ ਨ, ਇਹਨਾਂ ਨੂੰ ਉਥਾਪੇ ਪੁੱਟ ਦਿੰਦਾ, ਕੱਢ ਦਿੰਦਾ, ਉਹਦੇ ਚੋਂ ਨਾਸ਼ ਕਰ ਦਿੰਦਾ। ਤੇ ਭਾਵ ਕੀ ਹੈ ਵੀ ਜਿਹੜੇ ਅੰਦਰ ਸੀ, ਇਹ ਜਨਮ ਤੋਂ ਹੀ ਅੰਦਰ ਸੀ ਟਿਕੇ ਹੋਏ, ਕੱਢ ਦਿੰਦੇ ਨੇ। ਤੇ ਸਤ ਸੰਤੋਖ ਆਦਿਕ ਜਿਹੜੇ ਗੁਣ, ਉਹਨਾਂ ਨੂੰ ਥਾਪੇ ਤੇ ਸਥਾਪਨ ਕਰ ਦਿੰਦੇ ਆ। ਐਸਾ ਪਰਮੇਸ਼ੁਰ ਕਿਰਪਾ ਕਰ ਦਿੰਦਾ।
ਨਾਨਕ ਨਾਮ ਦੇਵੈ ਹਰ ਆਪੇ।
ਸਤਿਗੁਰੂ ਜੀ ਉਚਾਰਦੇ ਆ ਕਿ ਹਰੀ ਪਰਮੇਸ਼ੁਰ ਆਪ ਹੀ ਗੁਰੂ ਸਰੂਪ ਹੋ ਕੇ ਨਾਮ ਦੇਵੈ ਦਿੰਦਾ, ਬਖਸ਼ਦਾ ਹੈ।
ਆਸਾ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਉਚਾਰਨ ਕਰਦੇ ਹਨ ਜੀ,
ਗੁਰਮੁਖ ਹਰ ਹਰ ਵੇਲ ਵਧਾਈ।
ਆਸਾ ਰਾਗ ਇਹ ਸਾਰਾ ਚੱਲਦਾ, ਇਸ ਕਰਕੇ ਮੂਹਰੇ ਆਸਾ ਹਰੇਕ ਸ਼ਬਦ ਦੇ ਮੂਹਰੇ ਲਿਖਿਆ ਹੁੰਦਾ। ਗੁਰਮੁਖ ਹਰ ਹਰ ਵੇਲ ਵਧਾਈ, ਗੁਰਮੁਖ ਜਨਾਂ ਨੇ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ੁਰ ਦੀ ਭਗਤੀ ਰੂਪੀ ਵੇਲ ਵਧਾਈ ਹੈ, ਆਪ ਜਪਿਆ ਹੋਰਾਂ ਨੂੰ ਜਪਾਇਆ। ਜਾਂ ਗੁਰਮੁਖ ਹਰ ਹਰ ਵੇਲ ਵਧਾਈ, ਕਰਨਾ ਮੁਦਤਾ ਮੈਤਰੀ ਅਪੇਖਿਆ ਰੂਪ ਇਹ ਵੇਲ ਟਾਹਣੀਆਂ ਵਧਾਈਆਂ ਵਧਾਉਣਾ ਕੀਤੀਆਂ ਹੈ।
ਫਲ ਲਾਗੇ ਹਰ ਰਸਕ ਰਸਾਈ।
ਸਾਰੀਆਂ ਰਸਕ ਰਸਾਂ ਨੂੰ ਜਾਣਨ ਵਾਲੇ ਹਰ ਪਰਮੇਸ਼ੁਰ ਦੀ ਭਗਤੀ ਵਿੱਚ ਜਿਨ੍ਹਾਂ ਨੇ ਆਪਣੀ ਬਿਰਤੀ ਬ੍ਰਹਮਾਕਾਰ ਹੋਣ ਰੂਪ ਰਸਾਈ ਰਸ ਦੇ ਸਹਿਤ ਕੀਤੀ ਹੈ, ਉਹਨਾਂ ਨੂੰ ਫਿਰ ਅਪਰੋਖ ਗਿਆਨ ਰੂਪੀ ਫਲ ਲਾ ਕੇ ਇਹ ਫਲ ਲੱਗਿਆ ਜਿਹੜਾ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਹੈ।
ਹਰ ਹਰ ਨਾਮ ਜਪ ਅਨੰਤ ਤਰੰਗਾ।
ਹੇ ਭਾਈ, ਸਮੁੰਦਰ ਰੂਪ ਹਰ ਹਰੀ ਹਰ ਪਰਮੇਸ਼ੁਰ ਦੇ ਨਾਮ ਨੂੰ ਜਪ ਜਪਣਾ ਕਰ, ਜਿਸ ਵਿੱਚ ਅਨੰਤ ਅਨੇਕਾਂ ਬ੍ਰਹਮੰਡਾਂ ਰੂਪੀ ਤਰੰਗਾਂ ਲਹਿਰਾਂ ਉੱਠਦੀਆਂ ਨੇ। ਹਰ ਹਰ ਨਾਮ ਜਪ ਅਨੰਤ ਤਰੰਗਾ। ਹੇ ਅਨੰਤ, ਤੇ ਅਨੰਤ ਨਾਮ ਹੈ ਅਨੰਤ ਸੰਕਲਪਾਂ ਰੂਪੀ ਤਰੰਗਾਂ ਲਹਿਰਾਂ ਨੂੰ ਉਠਾਉਣ ਵਾਲੇ ਮਨ, ਹਰ ਹਰ ਪਰਮੇਸ਼ੁਰ ਦਾ ਨਾਮ ਜਪਿਆ ਕਰ। ਇਹ ਵੀ ਇਸ ਦਾ ਭਾਵ ਜਿਹੜਾ ਅਰਥ ਹੈ ਇਸ ਤਰ੍ਹਾਂ ਦਾ ਸੰਪਰਦਾ ਚ ਮੰਨਿਆ ਹੈ।
ਜਪ ਜਪ ਨਾਮ ਗੁਰਮਤ ਸਾ ਲਾਹੀ।
ਹੇ ਭਾਈ, ਜਿਨ੍ਹਾਂ ਨੇ ਜਪ ਜਪਣ ਯੋਗ ਪਰਮੇਸ਼ੁਰ ਦੇ ਨਾਮ ਨੂੰ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਜਪ ਜਪਿਆ ਅਤੇ ਸਾ ਲਾਹੀ ਸਲਾਹੁਣਾ ਕੀਤਾ ਹੈ, ਤੇ ਐਸੇ ਜਿਹੜੇ ਹਨ
ਮਾਰਿਆ ਕਾਲ ਜਮ ਕੰਕਰ ਭੁਯੰਗਾ,
ਤੇ ਉਹਨਾਂ ਨੇ ਕਾਲ ਜਮ ਕਾਲ ਅੰਤ ਕਰਨ ਵਾਲਾ ਜਮ ਕੰਕਰ ਜਮਦੂਤ ਜਿਹੜੇ ਨੇ ਇਸਲਾਮ ਦੇ ਵਿੱਚ ਉਹਨਾਂ ਨੂੰ ਅਜ਼ਰਾਈਲ ਜ਼ਿਬਰਾਈਲ ਮੀਕਾਇਲ ਇਸਰਾਫੀਲ ਇਹ ਉਹਨਾਂ ਦੇ ਨਾਮ ਕਹੇ। ਉਹ ਜਿਹੜੇ ਸੀ ਜਿਵੇਂ ਸੱਪ ਡੰਗਦਾ ਹੈ ਐਂ ਫਿਰ ਇਹ ਦੁੱਖ ਦਿੰਦੇ ਹੈ, ਜਿਵੇਂ ਸੱਪ ਦੁੱਖ ਦਿੰਦਾ, ਤੇ ਉਹਨਾਂ ਨੇ ਕੀ ਕੀਤਾ ਮਾਰਿਆ ਕਾਲ ਜਮ ਕੰਕਰ ਭਯੰਗਾ। ਇਹ ਸੱਪ ਰੂਪ ਹੋ ਕੇ ਜਿਹੜੇ ਜਮਦੂਤ ਡੰਗਦੇ ਸੀ ਕਹਿੰਦੇ ਮਾਰ ਦਿੱਤੇ, ਜਾਂ ਫਿਰ ਇਉਂ ਕਹੋ ਜੋ ਸਾਰਿਆਂ ਦੇ ਤਾਂ ਹੀ ਮਾਰਨ ਵਾਲਾ ਕਾਲ ਹੈ, ਮਾਰਿਆ ਕਾਲ ਜੋ ਸਾਰਿਆਂ ਨੂੰ ਮਾਰਦਾ ਨਾ ਜਿਹੜਾ ਕਾਲ, ਜਾਂ ਭੂਤ ਕਾਲ ਭਵਿੱਖਤ ਕਾਲ ਵਰਤਮਾਨ ਕਾਲ, ਇਹ ਸੱਪ ਵਾਂਗੂ ਕੁੰਡਲ ਮਾਰੀ ਬੈਠਾ ਤਿੰਨੇ ਸਮੇਂ ਰੂਪ ਹੋ ਕਰਕੇ, ਤੇ ਉਹਨਾਂ ਨੇ ਜੋ ਪਰਮਾਰਥੀ ਰਸਤੇ ਵਿੱਚ ਜਮ ਕੰਕਰ ਜੰਮਣ ਮਰਨ ਰੂਪੀ ਕੰਕਰ ਰੋੜਾ ਸੀ ਇਹ ਜਿਹੜਾ, ਉਹ ਸਭ ਨੂੰ ਮਾਰਿਆ ਨਾਸ਼ ਕਰ ਦਿੱਤਾ ਹੈ। ਅੰਤਰੀ ਭਾਵ ਵਿੱਚ ਐਸਾ ਦੂਸਰਾ ਅਰਥ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਹਰ ਹਰ ਗੁਰਮਹਿ ਭਗਤ ਰਖਾਈ।
ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ੁਰ ਨੇ ਆਪਣੇ ਮਿਲਣ ਦੇ ਲਈ ਦੇਖੋ ਕੈਸਾ ਗੁੱਜਾ ਭੇਜਦਾ ਹੈ। ਗੁਰ ਸਤਿਗੁਰੂ ਸਾਹਿਬ ਦੇ ਮਹਿ ਵਿੱਚ ਭਗਤ ਭਗਤੀ ਰਖਾਈ ਰੱਖਣਾ ਕੀਤੀ ਹੈ। ਭਾਵ ਕੀ ਹੈ ਕਿ ਗੁਰਾਂ ਦੁਆਰਾ ਭਗਤੀ ਕਰਕੇ ਮੇਰੇ ਨਾਲ ਤੁਸੀਂ ਮਿਲ ਸਕਦੇ ਹੋ, ਇਹ ਪਰਮੇਸ਼ੁਰ ਨੇ ਭਾਵ ਰੱਖਿਆ ਹੈ। ਜਿਹਨੇ ਵੀ ਮੈਨੂੰ ਮਿਲਣਾ ਉਹ ਫਿਰ ਮੇਰੇ ਨਾਲ ਮਿਲ ਸਕਦਾ, ਗੁਰਾਂ ਦੁਆਰਾ ਭਗਤੀ ਕਰਕੇ ਮਿਲ ਸਕਦਾ। ਹਰ ਹਰ ਗੁਰਮਹਿ ਭਗਤ ਰਖਾਈ। ਹਰੀ ਗੁਰੂ ਜਿਹੜਾ ਪਰਮੇਸ਼ਰ ਹੈ, ਹਰੀ ਗੁਰੂ ਵਿੱਚ ਤੇ ਗੁਰੂ ਹਰੀ ਵਿੱਚ, ਇਹ ਦੋਨੇ ਅਭੇਦ ਨੇ ਇੱਕ ਦੂਜੇ ਦੇ। ਹਰੀ ਤੇ ਗੁਰੂ ਇੱਕੋ ਹੀ ਰੂਪ ਹਨ, ਇਸ ਕਰਕੇ ਫਿਰ ਜਾਂ ਫਿਰ ਹਰ ਹਰ ਗੁਰਮਹਿ ਭਗਤ ਰਖਾਈ, ਮਹਿ ਨਾਮ ਹੈ, ਮਹਿ ਦਾ ਅਰਥ ਮਹੀ ਭਾਵ ਪ੍ਰਿਥਵੀ, ਪ੍ਰਿਥਵੀ ਦੇ ਉੱਤੇ ਗੁਰੂ ਸਾਹਿਬ ਜੀ ਵਿੱਚ ਹਰ ਹਰ ਨਾਮ ਦੀ ਭਗਤੀ ਰੱਖਣਾ ਕੀਤੀ ਹੈ। ਹੇ ਮੇਰੇ ਸਾਡੇ ਭਾਈ ਭਰਾਵੋ, ਤੇ ਅੱਗੇ ਦਹਨ ਗੁਰਤੁਠਾ,
ਗੁਰਤੁਠਾ ਸਿੱਖ ਦੇਵੈ ਮੇਰੇ ਭਾਈ।
ਹੇ ਮੇਰੇ ਭਾਈ ਭਰਾਵੋ, ਜਦੋਂ ਗੁਰ ਸਤਿਗੁਰੂ ਜੀ ਤੁੱਠਾ ਪ੍ਰਸੰਨ ਹੁੰਦੇ ਨੇ, ਉਦੋਂ ਸਿੱਖਾਂ ਦੇ ਤਾਈ ਸਿੱਖਿਆ ਬਖਸ਼ਣਾ ਕਰਦੇ ਹਨ ਬ੍ਰਹਮ ਗਿਆਨ ਦੇ।
ਹੋਮੇ ਕਰਮ ਕਿਛ ਵਿਧ ਨਹੀਂ ਜਾਣੈ,
ਜੋ ਹੋਮੇ ਹੰਗਤਾ ਮਮਤਾ ਦੇ ਸਹਿਤ ਕਰਮ ਕਰਦਾ ਹੈ, ਉਹ ਪਰਮੇਸ਼ਰ ਦੀ ਪ੍ਰਾਪਤੀ ਦੀ ਕਿਛ ਕੁਝ ਵੀ ਵਿਧੀ ਯੁਗਤੀ ਨਹੀਂ ਜਾਣਦਾ ਹੈ। ਉਹਨੂੰ ਪਤਾ ਹੀ ਨਹੀਂ ਕਿ ਰੱਬ ਨੂੰ ਮਿਲਣਾ ਕਿਵੇਂ।
ਜਿਉ ਕੁੰਚਰ ਨਹਾਏ ਖਾ ਕੇ ਸਿਰ ਜਾਣੈ,
ਇਹਨੂੰ ਭਾਈ ਨਹਾਏ ਭਾਰਾ ਕਰਕੇ ਬੋਲਣਾ, ਨਹਾਏ ਨਾ ਬਣੇ, ਇਹ ਧਿਆਨ ਰੱਖਣਾ। ਉਹਨਾਂ ਨੇ ਹੰਗਤਾ ਸਾਹਿਬ ਜਿਹੜੇ ਕਰਮ ਜਪ ਤਪ ਵਰਤ ਆਦਿ ਕੀਤੇ ਉਹ ਨਿਸਫਲ ਨੇ। ਕਿਵੇਂ ਨਿਸਫਲ? ਜਿਉ ਜਿਵੇਂ ਕੁੰਚਰ ਨਾਮ ਹੈ ਹਾਥੀ ਦਾ, ਹਾਥੀ ਨਹਾ ਲਵੇ ਉਹਨੂੰ ਗੰਗਾ ਜਲ ਨਾਲ ਨਹਾ ਦਿਓ ਭਾਵੇਂ ਤੁਸੀਂ, ਉਹਨੂੰ ਕੀ ਪਤਾ ਗੰਗਾ ਜਲ ਹੈ, ਥੋੜੇ ਚਿਰ ਤੋਂ ਬਾਅਦ ਖੇਹ ਪਾ ਲੈਂਦਾ ਉੱਤੇ ਆਪਣੀ ਸੁੰਡ ਦੇ ਨਾਲ ਚੱਕ ਚੱਕ ਕੇ। ਉਹ ਮਿੱਟੀ ਨੂੰ ਖਾਕ ਛਾਣਦਾ, ਫਿਰ ਉਹ ਮਿੱਟੀ ਘੱਟਾ ਉੱਪਰ ਪਾ ਲੈਂਦਾ। ਉਹਦਾ ਨੁਕਸਾਨ ਇਹ ਹੁੰਦਾ ਵੀ ਪਹਿਲਾਂ ਇੰਨੀ ਮੈਲ ਨਹੀਂ ਜੰਮਦੀ ਜਿੰਨੀ ਫਿਰ ਉਹ ਗਿੱਲੇ ਪਿੰਡੇ ਦੀ ਮਿੱਟੀ ਜੰਮਦੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਨੌਵੇਂ ਪਾਤਸ਼ਾਹ ਦੇ ਸਲੋਕਾਂ ਚ ਬਸ ਨਹੀਂ ਆਉਂਦਾ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹਾਥੀ ਦਾ ਨਹਾਇਆ ਤੇ ਨਾ ਨਹਾਇਆ ਇੱਕ ਬਰਾਬਰੀ, ਬਲਕਿ ਨੁਕਸਾਨ ਹੈ। ਇਸੇ ਤਰ੍ਹਾਂ ਹੋਮੇ ਦੇ ਸਹਿਤ ਕਰਮ ਕਰੇ ਹੋਏ ਉਹ ਸਿਰ ਦੇ ਚ ਆਪੇ ਖੇਹ ਪਾਉਣ ਵਾਲੀ ਗੱਲ ਹੈ।
ਜੇ ਵੱਡ ਭਾਗ ਹੋਵੇ ਵੱਡ ਉੱਚੇ,
ਇਹ ਭਾਈ ਜੇਕਰ ਵੱਡ, ਵੱਡ ਨਾਮ ਹੈ ਵੱਡੇ ਦਾ, ਅਤਿਅੰਤ ਉੱਤਮ ਤੋਂ ਉੱਚੇ ਉੱਤਮ ਸ੍ਰੇਸ਼ਟ ਵੱਡ ਭਾਗ ਵੱਡੇ ਭਾਗ ਹੋਣ, ਜੇ ਵੱਡ ਭਾਗ ਹੋਵੇ ਵੱਡ ਉੱਚੇ, ਵੱਡਿਆਂ ਤੋਂ ਵੱਡੇ ਉੱਚੇ ਭਾਗ ਹੋਣ, ਜਾਂ ਫਿਰ ਜੇ ਜਿਹੜੇ ਵੱਡ ਭਾਗ ਵੱਡਿਆਂ ਭਾਗਾਂ ਵਾਲੇ ਨਿਸਕਾਮੀ ਨੇ, ਉਹ ਵੱਡ ਵੱਡੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਤੇ ਉਹ ਕੈਸੇ ਨੂੰ ਉੱਚੇ ਉੱਚੇ ਬਰਮਾ ਆਦਿ ਤੋਂ ਵੀ ਉੱਚੇ ਹੋ ਜਾਂਦੇ ਹਨ।
ਨਾਨਕ ਨਾਮ ਜਪ ਹੈ ਸੱਚ ਸੂਚੇ,
ਸਤਿਗੁਰੂ ਜੀ ਉਚਾਰਦੇ ਹੈ ਕਿ ਸੱਚ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੂਚੇ ਪਵਿੱਤਰ ਹੋਈਦਾ, ਨਾਮ ਤੋਂ ਬਿਨਾਂ ਕੋਈ ਪਵਿੱਤਰ ਨਹੀਂ ਹੋ ਸਕਦਾ। ਤੀਰਥਾਂ ਤੇ 68 ਤੀਰਥਾਂ ਤੇ ਇਸ਼ਨਾਨ ਕਰਾ ਲਏ, ਜਿਵੇਂ ਲੋਕੀ 68 ਤੀਰਥ ਨਹਾਈ ਕੌਰ ਆਪਣ ਤਊ ਨਾ ਜਾਈ, ਇਹ ਕੌੜ ਤੋਂ ਵੀ ਫਿਰ ਮਿੱਠੀ ਥੋੜੀ ਹੋਜੂਗੀ 68 ਤੀਰਥਾਂ ਤੇ ਨਾ ਲਵੇ, ਇਸ ਪ੍ਰਕਾਰ ਦਾ ਇਹ ਭਾਵ ਮੰਨਿਆ ਹੈ।
ਆਸਾ ਮਹੱਲਾ ਚੌਥਾ,
ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ ਜੇ ਸੁਣੋ।
ਹਰ ਹਰ ਨਾਮ ਕੀ ਮਨ ਭੂਖ ਲਗਾਈ,
ਹੁਣ ਇਹ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇੱਕ ਤਾਂ ਭੁੱਖ ਬਾਰੇ ਸਾਨੂੰ ਇਹ ਸਮਝਣਾ ਚਾਹੀਦਾ ਵੀ ਭੁੱਖ ਹੁੰਦੀ ਕੀ ਹੈ। ਭੁੱਖ ਅਸਲ ਦੇ ਵਿੱਚ ਲੋੜ ਦਾ ਨਾਮ ਹੈ। ਜਦੋਂ ਰੋਟੀ ਦੀ ਲੋੜ ਪੇਟ ਨੂੰ ਪੈ ਗਈ ਤੇ ਉਹਨੂੰ ਭੁੱਖ ਕਿਹਾ ਜਾਂਦਾ। ਇਸ ਕਰਕੇ ਜਦੋਂ ਅੰਦਰ ਲੋੜ ਪੈਦਾ ਹੋਗੀ ਰੱਬ ਨੂੰ ਮਿਲਣ ਦੀ, ਉਦੋਂ ਰੱਬ ਦੀ ਭੁੱਖ ਹੀ ਜਾਏਗੀ। ਜਦੋਂ ਨਾਮ ਜਪਣ ਦੀ ਅੰਦਰ ਲੋੜ ਮਹਿਸੂਸ ਹੋਗੀ ਕਿ ਮੈਂ ਨਾਮ ਜਪਾਂ, ਉਹਨੂੰ ਨਾਮ ਦੀ ਭੁੱਖ ਕਹਿੰਦੇ। ਹੁਣ ਭੁੱਖ ਦਾ ਇੱਕ ਆਪਣਾ ਵਿਧਾਨ ਹੈ, ਜਦੋਂ ਕਿਸੇ ਨੂੰ ਭੁੱਖ ਲੱਗਣ ਤੋਂ ਹਟ ਜਾਇਆ ਤੇ ਉਦੋਂ ਕੀ ਗੱਲ ਹੈ, ਡਾਕਟਰ ਕੀ ਕਹਿੰਦੇ ਨੇ, ਸਿਹਤ ਵਿਗਿਆਨ ਜਾਂ ਆਯੁਰਵੈਦਿਕ ਕੀ ਕਹਿੰਦੀ ਹੈ, ਉਹ ਕਹਿੰਦੇ ਭਾਈ ਤੇਰੇ ਮੇਦੇ 'ਚ ਫਰਕ ਪੈ ਗਿਆ, ਤੈਨੂੰ ਭੁੱਖ ਤਾਂ ਨਹੀਂ ਲੱਗਦੀ, ਤੇਰਾ ਮੇਦੇ 'ਚ ਵਿਗਾੜ ਆ ਗਿਆ। ਹੁਣ ਸੰਸਕ੍ਰਿਤ ਦੇ ਵਿੱਚ ਮੇਧਾ ਨਾਮ ਬੁੱਧ ਦਾ ਹੈ, ਅੰਤਸਕਰਨ। ਜਦੋਂ ਅੰਤਸਕਰਨ ਦੇ ਵਿੱਚ ਵਿਗਾੜ ਆ ਜਾਏ ਉਦੋਂ ਨਾਮ ਦੀ ਭੁੱਖ ਲੱਗਣ ਤੋਂ ਹਟ ਜਾਂਦੀ ਹੈ। ਜਿਨ੍ਹਾਂ ਨੂੰ ਹੁਣ ਦੇਖੋ ਰੋਟੀ ਦੀ ਭੁੱਖ ਕਿਸੇ ਨੂੰ ਲੱਗੀ ਨੂੰ, ਤੁਸੀਂ ਧੱਕੇ ਤੇ ਕਹੋ ਰੋਟੀ ਖਾ ਲੈ, ਕਿਵੇਂ ਖਾ ਲੂਗਾ ਉਹ? ਇਨਕਾਰ ਕਰੂਗਾ, ਕਹੂਗਾ ਮੈਨੂੰ ਲੋੜ ਨਹੀਂ ਹੈ। ਹੁਣ ਜਿਨ੍ਹਾਂ ਨੂੰ ਨਾਮ ਦੀ ਭੁੱਖ ਨਹੀਂ ਲੱਗੀ ਹੈ ਉਹਨਾਂ ਨੂੰ ਧੱਕੇ ਦੇ ਨਾਮ 'ਚ ਪਾਓਗੇ, ਉਹ ਬੰਨੇ ਲੋਨੇ ਕਰੀ ਜਾਣਗੇ। ਰੋਟੀ ਚੰਗੀ ਕਿਹਨੂੰ ਲੱਗਦੀ ਹੈ? ਜਿਹਨੂੰ ਭੁੱਖ ਲੱਗੀ ਹੋਵੇ। ਪਾਣੀ ਚੰਗਾ ਕਿਹਨੂੰ ਲੱਗਦਾ ਹੈ? ਜਿਹਨੂੰ ਪਿਆਸ ਲੱਗੀ ਹੋਵੇ। ਰੱਬ ਕਿਹਨੂੰ ਚੰਗਾ ਲੱਗਦਾ ਹੈ? ਜਿਹਨੂੰ ਰੱਬ ਦੇ ਮਿਲਣ ਦੀ ਪਿਆਸ ਲੱਗੀ। ਦਰਸ ਤੇਰੇ ਕੀ ਪਿਆਸ ਮਨ ਲੱਗ ਗਈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹਰ ਹਰ ਨਾਮ ਕੀ ਮਨ ਭੁੱਖ ਲਗਾਈ। ਸਾਨੂੰ ਤਾਂ ਪਰਮਾਤਮਾ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ। ਭੁੱਖ ਜਦੋਂ ਲੱਗ ਗਈ ਫਿਰ ਜੀਵ ਦੇ ਸਵਾਦ ਪਿੱਛੇ ਰਹਿ ਜਾਂਦੇ ਨੇ ਗੁਰੂ ਪਿਆਰੇ। ਫਿਰ ਤਾਂ ਕਹਿੰਦਾ ਜਿਹੜਾ ਕੁਝ ਮਿਲਦਾ ਲਿਆ ਤੋਂ, ਰੁੱਕੀ ਰੋਟੀ ਹੈ ਕੋਈ ਗੱਲ ਨਹੀਂ ਚੱਲ ਜਾਏਗਾ, ਲੂਣ ਵਾਲੀ ਖਾ ਕੇ ਵੀ ਭੁੱਖ ਮਿਟਾ ਲਊਗਾ। ਜਦੋਂ ਨਾਮ ਦੀ ਭੁੱਖ ਲੱਗੀ ਆ, ਉਹ ਨਹੀਂ ਦੇਖਦਾ ਮੈਂ ਤੁਰਿਆ ਜਾਂਦਾ, ਉਹ ਨਹੀਂ ਦੇਖਦਾ ਮੈਂ ਬੈਠਾ, ਉਹ ਨਹੀਂ ਦੇਖਦਾ ਮੈਂ ਪਿਆ। ਉਹ ਤਾਂ ਹਰ ਵੇਲੇ ਫਿਰ ਭੁੱਖ ਜਿਹੜੀ ਆ ਅੰਦਰ ਤੇ ਰੋਟੀ ਦਾ ਚੇਤਾ ਕਰਾਉਂਦੀ ਰਹਿੰਦੀ ਹੈ। ਤੇ ਜਦੋਂ ਰੱਬ ਦੀ ਭੁੱਖ ਲੱਗ ਗਈ, ਨਾਮ ਦੀ ਭੁੱਖ ਲੱਗ ਗਈ, ਤਾਂ ਨਾਮ ਤਾਂ ਚੇਤੇ ਹੀ ਉਦੋਂ ਆਉਂਦਾ ਜਦੋਂ ਭੁੱਖ ਲੱਗੇ। ਮਸਲਾ ਤਾਂ ਭੁੱਖ ਲੱਗਣ ਦਾ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਹਰ ਹਰ ਨਾਮ ਕੀ ਮਨ ਭੁੱਖ ਲੱਗੇ। ਪੰਕਤੀ ਪੜ੍ਹਤੀ ਸੀ, ਦੁਬਾਰੇ ਬੋਲ ਦਿਓ।
ਹਰ ਹਰ ਨਾਮ ਕੀ ਮਨ ਭੁੱਖ ਲਗਾਈ।
ਹੇ ਭਾਈ, ਹਰ ਹਰੇਕ ਦੇ ਪਾਲਣਾ ਕਰਨ ਵਾਲੇ ਹਰ ਪਰਮੇਸ਼ਵਰ ਦੇ ਨਾਮ ਦੀ ਭੁੱਖ ਤਾਂ ਸਾਡੇ ਮਨ ਵਿੱਚ ਇਹ ਗੁਰਾਂ ਨੇ ਲਗਾ ਦਿੱਤੀ। ਜਦੋਂ ਕਿਸੇ ਨੂੰ ਭੁੱਖ ਨਾ ਲੱਗੇ ਫਿਰ ਵੈਦ ਕਰਦੇ ਨੇ ਉਹਦਾ ਇਲਾਜ, ਉਹ ਦਿੰਦੇ ਨੇ ਦਵਾਈ। ਕਹਿੰਦਾ ਲੈ ਚਾਹੇ ਲੱਕੜਾਂ ਚੱਬਣੀ, ਇਹ ਉਹਨਾਂ ਦਾ ਬੋਲਾ ਹੁੰਦਾ ਵੀ ਤਾਂ ਕਿ ਜਿਹਨੀ ਕਹਿਣ ਦਾ ਭਾਵ ਇਹ ਹੁੰਦਾ ਇੰਨੀ ਭੁੱਖ ਲੱਗੂਗੀ। ਗੁਰੂ ਨੇ ਕਿਰਪਾ ਕਰ ਦਿੱਤੀ, ਅੰਤਸ਼ਕਰਨ ਦਾ ਵਿਗਾੜ ਖਤਮ ਕਰ ਦਿੱਤਾ, ਸਾਨੂੰ ਨਾਮ ਜਪਣ ਦੀ ਭੁੱਖ ਲਗਾ ਦਿੱਤੀ। ਗੁਰੂ ਅਮਰਦਾਸ ਮਹਾਰਾਜ ਨੇ, ਗੁਰੂ ਅੰਗਦ ਦੇਵ, ਗੁਰੂ ਨਾਨਕ ਸਾਹਿਬ ਜੀ ਨੇ
ਨਾਮ ਸੁਣਿਆ ਮਨ ਤ੍ਰਿਪਤ ਹੈ ਮੇਰੇ ਭਾਈ।
ਮੇਰੇ ਸਾਡੇ ਭਾਈ ਭਰਾਵੋ, ਪਰਮੇਸ਼ਵਰ ਦਾ ਨਾਮ ਸਰਵਣ ਕਰਕੇ ਸਾਡਾ ਮਨ ਹਿਰਦਾ ਤ੍ਰਿਪਤ ਹੈ, ਰੱਜ ਗਿਆ। ਜਦੋਂ ਰੋਟੀ ਮਿਲ ਗਈ, ਰੋਟੀ ਖਾ ਕੇ ਕਹਿੰਦੇ ਹੁਣ ਤ੍ਰਿਪਤ ਹੋ ਗਿਆ। ਨਾਮ ਅਸਲ ਦੇ ਵਿੱਚ ਜਿਨ੍ਹਾਂ ਚ ਰਸਨਾ ਤੇ ਹੈ, ਹੁਣ ਬੁਰਕੀ ਮੂੰਹ ਦੇ ਵਿੱਚ ਰਹੇ ਭੁੱਖ ਮਿਟ ਜੂ। ਭੁੱਖ ਤਾਂ ਜਦ ਮਿਟਣੀਆਂ ਜੋ ਰੋਟੀ ਪੇਟ ਚ ਜਾਊਗੀ। ਨਾਮ ਨੇ ਭੁੱਖਾਂ ਜਦ ਮਿਟਾਉਣੀਆਂ ਨੇ ਜਦੋਂ ਅੰਦਰ ਚਲਿਆ ਜਾਊਗਾ ਸੁਰਤ ਵਿੱਚ। ਹਾਲ ਤਾਂ ਰਸਨਾ ਤੇ ਵੀ ਨਹੀਂ ਟਿਕਦਾ। ਇਹ ਠੀਕ ਹੈ ਵੀ ਬੁਰਕੀ ਪਹਿਲਾਂ ਮੂੰਹ ਦੇ ਵਿੱਚ ਪੈਂਦੀ ਹੈ ਤਾਂ ਹੀ ਅੰਦਰ ਜਾਂਦੀ ਹੈ, ਰਾਹ ਵੀ ਇਹੀ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਇਸ ਕਰਕੇ ਨਾਮ ਸੁਣਿਆ ਮਨ ਤ੍ਰਿਪਤ ਹੈ ਮੇਰੇ ਭਾਈ। ਹੇ ਮੇਰੇ ਭਰਾਵੋ, ਨਾਮ ਸਰਵਣ ਕਰਕੇ ਸਾਡਾ ਮਨ ਤ੍ਰਿਪਤ ਸੰਤੁਸ਼ਟ ਹੋ ਗਿਆ, ਰੱਜ ਗਿਆ ਹੈ।
ਨਾਮ ਜਪੋ ਮੇਰੇ ਗੁਰਸਿੱਖ ਮੀਤਾ।
ਕਿੱਡੇ ਪਿਆਰ ਦਾ ਬਚਨ ਬੋਲਿਆ ਗੁਰੂ ਸਾਹਿਬ। ਉਪਦੇਸ਼ ਕੈਸਾ ਪਿਆਰ ਨਾਲ ਦਿੰਦੇ, ਹੇ ਮੇਰੇ ਸਾਡੇ ਗੁਰਸਿੱਖ ਮੀਤ ਮਿੱਤਰੋ, ਹੇ ਗੁਰਸਿੱਖ ਭਰਾਵੋ। ਚੇਤਨ ਦੀ ਅਨਸੁਣ ਕਰਕੇ ਭਰਾ ਕਿਹਾ ਪਰਮੇਸ਼ਵਰ ਦੇ ਨਾਮ ਨੂੰ ਜਪੋ, ਜਪਣਾ ਕਰੋ। ਤੁਸੀਂ ਜਪਿਆ ਕਰੋ ਦਿਨ ਰਾਤੀ, ਅਰਾਧ ਹੋ ਪਿਆਰੋ, ਨਿਮਖ ਨਾ ਕੀਜਾ ਢੀਲਾ, ਇੱਕ ਨਿਮਖ ਜਿੰਨਾ ਢਿੱਲਣਾ ਕਰੋ।
ਨਾਮ ਜਪੋ ਨਾਮੇ ਸੁਖ ਪਾਵੋ।
ਅਖੇ ਜੀ, ਮਿਲੇਗਾ ਕੀ ਫਿਰ? ਜੀਵ ਦਾ ਵਪਾਰਕ ਸੁਰਤੀ ਲੈ ਕੇ ਤਾਂ ਜੰਮਿਆ ਇਹ, ਇਹ ਤਾਂ ਪਹਿਲਾਂ ਪੁੱਛਦਾ ਵੀ ਇਹਦਾ ਫਲ ਕੀ ਹੈ। ਕਹਿੰਦੇ ਨਾਮ ਨੂੰ ਜਪੋ, ਜਪਣਾ ਕਰੋ, ਨਾਮੇ ਨਾਮ ਕਰਕੇ ਸੁਖ ਆਨੰਦ ਸਰੂਪ ਜਿਹੜਾ ਵਾਹਿਗੁਰੂ ਹੈ ਉਸ ਨੂੰ ਪਾਵੋ, ਪਾ ਲਓਗੇ ਤੁਸੀਂ। ਇਸ ਲਈ
ਨਾਮ ਰੱਖੋ ਗੁਰਮਤ ਮਨ ਚੀਤਾ।
ਗੁਰਮਤ ਗੁਰੂ ਦੀ ਸਿੱਖਿਆ ਦੁਆਰਾ ਨਾਮ ਨੂੰ ਮਨ ਹਿਰਦੇ ਜਾਂ ਚੀਤਾ ਚਿਤਵਣੀ ਵਿੱਚ, ਹਿਰਦੇ ਵਿੱਚ ਚੀਤਾ ਚੇਤੇ ਰੱਖੋ, ਹਰ ਵੇਲੇ ਨੂੰ ਚੇਤਨਾ ਕਰੋ। ਜਿਵੇਂ ਭਰਥਰੀ ਜੀ ਮਹਾਰਾਜ ਨੇ ਕਿਹਾ ਤਨ ਚੇਤਨ ਚੇਤਨ ਹੇਤ ਪਇਓ, ਪਵ ਭੋਗਨ ਹੇਤ ਨ ਦੈਵ ਦਿਓ, ਇਤ ਹੇਤ ਜਨੋ ਤੁਮ ਭੋਗ ਤੋਯੋ, ਤਨ ਮਾਨਸ ਮੋਹ ਨਿਜ ਬ੍ਰਹਮ ਭਜੋ। ਬਰਾਗ ਸਤ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪੁਰਾਣੀ, ਛਿਨ ਛਿਨ ਔਧ ਬੇਹਤ ਹੈ ਬੂਟੇ ਕੱਟ ਜੂ ਪਾਣੀ। ਇਹ ਉਹਦਾ ਚਿੰਤਨ ਕਰੋ,
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਨਾਮੋ ਨਾਮ ਸੁਣੀ ਮਨ ਸਰਸਾ।
ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮੋ ਨਾਮ, ਨਾਮ ਹੀ ਨਾਮ ਨੂੰ ਸੁਣੀ ਸਰਵਣ ਕੀਤਾ ਹੈ, ਉਹਨਾਂ ਦਾ ਫਿਰ ਮਨ ਨਾਮ ਹੈ ਹਿਰਦੇ ਦਾ, ਸਰਸਾ ਨਾਮ ਹੈ ਸਹਿਤ ਰਸ ਦੇ, ਆਨੰਦ ਦੇ ਸਹਿਤ ਹੋ ਜਾਂਦਾ, ਆਨੰਦ ਪ੍ਰਸੰਨ ਹੋ ਜਾਂਦਾ ਹੈ।
ਨਾਮ ਲਾਹਾ ਲੈ ਗੁਰਮਤ ਵਿਗਸਾ।
ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਨਾਮ ਦਾ ਲਾਹਾ ਲਾਭ ਲੈ ਕੇ ਉਹਨਾਂ ਦਾ ਚਿੱਤ ਜਿਵੇਂ ਕਮਲ ਖਿੜਦਾ ਨਾ ਤਲਾਅ ਦੇ ਵਿੱਚ ਸੂਰਜ ਨੂੰ ਦੇਖ ਕੇ, ਬਿਕਸਾ ਖਿੜਿਆ ਰਹਿੰਦਾ ਹੈ ਫਿਰ
ਨਾਮ ਬਿਨਾ ਕੁਸ਼ਤੀ ਮੋਹ ਅੰਧਾ
ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਕਿੱਡਾ ਹੀ ਸ਼ਾਹੂਕਾਰ ਹੈ ਕਿੱਡਾ ਹੀ ਕੋਈ ਰਾਜਾ ਮਹਾਰਾਜਾ ਹੈ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਬਗੈਰ ਵਿਵੇਕ ਵੈਰਾਗ ਦੇ ਨੇਤਰਾਂ ਤੋਂ ਹੀ ਨਾ ਕੀ ਹੈ ਅੰਧਾ ਅਗਿਆਨੀ ਜੀਵ ਪਦਾਰਥਾਂ ਦੇ ਝੂਠੇ ਮੋਹ ਕਰਕੇ ਤੇ ਕੁਸ਼ਤੀ ਕੋੜੀ ਹੋ ਰਿਹਾ ਹੈ
ਸਭ ਨਿਹਫਲ ਕਰਮ ਕੀਏ ਦੁੱਖ ਧੰਦਾ
ਸਭ ਸਾਰੇ ਜਪ ਤਪ ਆਦਿ ਸੰਸਾਰੀ ਕਰਮ ਕੀਏ ਕੀਤੇ ਹੋਏ ਉਹ ਫਿਰ ਕੇ ਕੈਸੇ ਨੇ ਕਹਿੰਦੇ ਨਿਹਫਲ ਨਿਸਫਲ ਫਲ ਤੋਂ ਰਹਿਤ ਜੋ ਵੀ ਕੀਤਾ ਧੰਦਾ ਜਿੰਨੇ ਕੰਮ ਕਾਰ ਕਾਜ ਕੀਤੇ ਨੇ ਇਹਨਾਂ ਜਜਾਲਾਂ ਵਿੱਚ ਹੀ ਫਸਿਆ ਹੋਇਆ ਅੰਤ ਨੂੰ ਜੰਮਣ ਮਰ ਰੂਪੀ ਦੁੱਖ ਕਸ਼ਟ ਹੀ ਮਿਲਦਾ ਫਿਰ ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਂਦਾ ਹੈ
ਹਰ 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 ਜਸ ਜਪੈ ਵਡ ਭਾਗੀ
ਕਹਿੰਦੇ ਭਾਈ ਜੋ ਹਰ ਪਰਮੇਸ਼ੁਰ ਹੈ ਤੇ ਹਰ ਹਰੇਕ ਨੂੰ ਹਰ ਹਰੇ ਭਰੇ ਕਰਨ ਵਾਲਾ ਹੈ ਤਿੰਨ ਵਾਰੀ ਹਰ ਹਰ ਹੈ ਨਾ ਪਹਿਲਾਂ ਇੱਕ ਹਰ ਤਾਂ ਲੱਗ ਗਿਆ ਪਰਮੇਸ਼ੁਰ ਤੇ ਜੋ ਹਰ ਪਰਮੇਸ਼ੁਰ ਦੂਸਰਾ ਹਰ ਹਰ ਦਾ ਮਤਲਬ ਹਰੇਕ ਨੂੰ ਹਰ ਹਰੇ ਭਰੇ ਕਰਨ ਵਾਲਾ ਤਿੰਨੇ ਹਰ ਲੱਗ ਗਏ ਉਸ ਦੇ ਜਸ ਕੀਰਤਨ ਨੂੰ ਵਡਭਾਗੀ ਵੱਡਿਆਂ ਭਾਗਾਂ ਵਾਲੇ ਹੀ ਜਪੇ ਜਪਦੇ ਹਨ ਹਰ 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 ਜਸ ਜਪੇ ਵਡਭਾਗੀ ਹੇ ਵਡਭਾਗੀ ਵੱਡੇ ਭਾਗਾਂ ਵਾਲੇ ਹੇ ਵੱਡੇ ਭਾਗਾਂ ਵਾਲੇ ਪੁਰਸ਼ੋ ਹਰੀ ਨਾਮ ਨੂੰ ਸਰਵਣ ਕਰੋ ਹਰ ਹਰੀ ਨਾਮ ਨੂੰ ਸਰਵਣ ਕਰੋ ਤੇ ਹਰ ਹਰੀ ਨਾਮ ਨੂੰ ਮੰਨਣ ਕਰੋ ਤੇ ਹਰ ਹਰੀ ਨਾਮ ਦਾ ਨਿਧਿਆਸਨ ਕਰੋ ਤੇ ਉਸ ਦੇ ਜਸ ਕੀਰਤਨ ਰੂਪ ਨੂੰ ਜਪੈ ਜਪ ਕੇ ਕੀ ਹੋ ਗਿਆ ਤਤ ਤੂੰ ਪਦਾਂ ਸੰਸ਼ੋਧਨ ਕਰਨਾ ਕਰੋ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤਾ ਕੀ ਗਤ ਹੋਏ
ਨਾਨਕ ਗੁਰਮਤ ਨਾਮ ਲਿਵ ਲਾਗੀ
ਸਤਿਗੁਰੂ ਜੀ ਉਚਾਰਨ ਕਰਦੇ ਹੈ ਇਸ ਪ੍ਰਕਾਰ ਗੁਰਮਤ ਗੁਰੂ ਦੀ ਸਿੱਖਿਆ ਦੁਆਰਾ ਨਾਮ ਦੇ ਵਿੱਚ ਲਿਵ ਬਿਰਤੀ ਲਾਗੀ ਲੱਗ ਜਾਂਦੀ ਹੈ ਲਿਵ ਨਾਮ ਬਿਰਤੀ ਦਾ ਹੈ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਵਜੋਂ ਕਿਆ ਕਰੇ ਵਿਚਾਰੀ ਤੇ ਕੁਝ ਸੰਸਾਰ ਦੇ ਵਿੱਚ ਦਵਾਈਆਂ ਐਸੀਆਂ ਨੇ ਜਿਹੜੀਆਂ ਖਾਣ ਵਿੱਚ ਸਵਾਦ ਨਹੀਂ ਹੈ ਬਹੁਤ ਦਵਾਈਆਂ ਨੇ ਐਸੀਆਂ ਪਰ ਜਿਹੜੀ ਖਾਂਦੇ ਕਿਉਂ ਹੈ ਬੱਚਾ ਜਿਹੜਾ ਬੱਚਾ ਦਵਾਈ ਕੌੜੀ ਨੂੰ ਖਾਣ ਦੇ ਨਾਲ ਸਹਿਮਤ ਨਹੀਂ ਹੁੰਦਾ ਝਗੜਾ ਕਰਦਾ ਹੈ ਕਹਿੰਦਾ ਚੰਗੀ ਨਹੀਂ ਲੱਗਦੀ ਪਰ ਸਿਹਤ ਵਿਗਿਆਨ ਉਹਦੇ ਮਾਤਾ ਪਿਤਾ ਕਹਿੰਦੇ ਤੈਨੂੰ ਖਾਣੀ ਪਏਗੀ ਕਿਉਂਕਿ ਤੇਰੇ ਫਾਇਦੇ ਵਿੱਚ ਇਹ ਜਾਏਗੀ ਇਸੇ ਕਰਕੇ ਆਖਣ ਔਖਾ ਸਾਚਾ ਨਾਉ ਹਰ ਚੀਜ਼ ਦੇ ਵਿੱਚ ਸਵਾਦ ਭਾਲਦਾ ਮਨ ਇੱਥੋਂ ਤੱਕ ਕਿ ਕਥਾ ਕੀਰਤਨ ਚ ਵੀ ਸਵਾਦ ਭਾਲਦਾ ਜੇ ਕੰਨਾਂ ਨੂੰ ਚੰਗੀ ਲੱਗਦੀ ਹੈ ਤਾਂ ਚਕੰਨਾ ਹੋ ਜਾਂਦਾ ਹੈ ਜੇ ਸਵਾਦ ਨਹੀਂ ਆ ਰਿਹਾ ਰਸ ਨਹੀਂ ਆ ਰਿਹਾ ਰਸਹੀਣ ਹੋ ਜਾਂਦਾ ਮੇਰੇ ਇੱਕ ਵੱਡਿਆਂ ਦਾ ਬਚਨ ਯਾਦ ਆ ਗਿਆ ਇਹਦੇ ਨਾਲ ਹੀ ਆਪਾਂ ਸਮੇਂ ਤੋਂ ਪਹਿਲਾਂ ਹੀ ਸਮਾਪਤੀ ਕਰਨੀ ਅੱਜ ਵੀ ਕਿਉਂਕਿ ਮਹਾਂਪੁਰਖਾਂ ਦਾ ਜਿੰਨਾ ਚਿਰ ਦੁਸਹਿਰਾ ਉਹ ਦੁਸਹਿਰਾ ਹੈ ਕੱਲ ਨੂੰ ਤੇ ਇਹ ਵੀ ਹੈ ਕੁਝ ਹੋਰ ਕਰੀਏ ਆਪਾਂ ਇੱਥੇ ਸਮਾਪਤ ਕਰਾਂਗੇ ਸ਼ਬਦ ਦੇ ਨਾਲ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਉਹ ਬਹੁਤ ਵੱਡਾ ਜਥਾ 150 ਸਿੰਘ ਹੋ ਜਾਂਦਾ ਸੀ 125 90 ਐਂ ਗਿਣਤੀ ਬਦਲਦੀ ਰਹਿੰਦੀ ਸੀ ਪਰ 150 ਤੱਕ ਵੀ ਪਹੁੰਚ ਜਾਂਦੀ ਸੀ ਗਿਣਤੀ ਉਹ ਮਹਾਂਪੁਰਸ਼ ਗਏ ਹੋਏ ਤੇ ਹਰ ਸਾਲ ਹੀ ਜਾਂਦੇ ਸੀ ਪ੍ਰੇਮੀ ਬਣਾਉਂਦੇ ਬੰਬੇ ਵੀ ਕਲਕੱਤੇ ਵੀ ਇਹ ਵੱਡਿਆਂ ਸ਼ਹਿਰਾਂ ਚ ਇਤਫਾਕ ਹੀ ਆ ਉੱਥੇ ਸੰਤ ਸਿੰਘ ਮਸਕੀਨ ਜੀ ਵੀ ਗਏ ਹੋਏ ਸੀ ਕੁਦਰਤ ਰੱਬ ਦੀ ਐਸੀ ਹੈ ਵੀ ਇੱਕੋ ਹੀ ਸਟੇਜ ਦੇ ਉੱਤੇ ਸਮਾਂ ਸੀ ਮਹਾਂਪੁਰਖਾਂ ਨੇ ਤਾਂ ਕਥਾ ਕਰਨੀ ਹੁੰਦੀ ਸੀ ਤੇ ਹੁਣ ਮਸਕੀਨ ਜੀ ਨੇ ਫਿਰ ਆਪਣਾ ਉੱਥੇ ਪ੍ਰਵਚਨ ਕਰਨੇ ਹੁੰਦੇ ਸੀ ਜਿਸ ਵੇਲੇ ਮਹਾਂਪੁਰਖ ਕਥਾ ਕਰਿਆ ਕਰਨ ਇਹ ਮਹੰਤ ਜੀ ਨੇ ਬਚਨ ਦੱਸਿਆ ਜਿਨ੍ਹਾਂ ਨੂੰ ਹੁਣ ਮਹਾਂਪੁਰਖਾਂ ਦੇ ਥਾਂ ਤੇ ਉੱਥੇ ਪਿੰਡਰੀ ਸਤਿਕਾਰ ਮਿਲਿਆ ਉਹ ਕਹਿੰਦੇ ਵੀ ਜਦੋਂ ਤਾਂ ਸੰਤਾਂ ਨੇ ਕਥਾ ਕਰਨੀ ਉਦੋਂ ਤਾਂ ਵਿਦਿਆਰਥੀ ਰਹਿ ਦਿਆ ਕਰ ਜਾਂ 10 ਵੀ ਹੋ ਜਿਹੜੇ ਬਾਹਲੇ ਲਿਹਾਜੇ ਵਾਲੇ ਸੀ ਟਕਸਾਲ ਦੇ ਜਦੋਂ ਮਸਕੀਨ ਜੀ ਨੇ ਕਥਾ ਕਰਨੀ ਬੈਠੂ ਨੂੰ ਥਾਂ ਨਾ ਰਿਹਾ ਕਰੇ ਕਿਉਂ ਇਹਨੂੰ ਸੋਚੋ ਵੀ ਕੀ ਗੱਲ ਹੈ ਮਸਕੀਨ ਦੇ ਕੋਲ ਸਵਾਦਲੀਆਂ ਗੱਲਾਂ ਐਸੀਆਂ ਸੀ ਉਹਦੇ ਚ ਰਸ ਬਣਦਾ ਸੀ। ਅਸਲ ਦੇ ਵਿੱਚ ਕਥਾ ਤੇ ਪ੍ਰਚਾਰ ਦਾ ਅੰਤਰ ਹੈ, ਲੋਕਾਂ ਨੇ ਸਮਝਿਆ ਨਹੀਂ। ਇਹ ਤਾਂ ਹੈਗੀ ਕਥਾ ਜਿਹੜੀ ਸੁਣਦੇ ਹੋ, ਤੇ ਜਿਹੜਾ ਪ੍ਰਚਾਰ ਹੈ, ਪ੍ਰਚਾਰ ਦੇ ਵਿੱਚ ਚੁਕੰਨਾ ਹੋ ਜਾਊਗਾ ਬੰਦਾ, ਕਿਉਂ ਉਹਦੇ ਚ ਮਸਾਲੇਦਾਰ ਗੱਲਾਂ ਹੁੰਦੀਆਂ ਬਹੁਤ, ਐਨ ਉਹਨਾਂ ਦੇ ਵੀ ਹਾਂ ਜੀ ਬਹੁਤ ਵਧੀਆ। ਹੁਣ ਦੂਸਰਾ ਪੱਖ ਦੇਖੋ, ਮਸਕੀਨ ਜੀ ਕਹਿੰਦਾ ਸਟੇਜ ਤੇ, ਮਹਾਂਪੁਰਖਾਂ ਦੇ ਗਿਆਨ ਤੋਂ ਬਾਅਦ ਦੀ ਗੱਲ ਹੈ, ਵੱਡੇ ਚਲੇ ਗਏ ਸੰਸਾਰ ਤੋਂ ਸਰੀਰ ਕਰਕੇ, ਸੰਤ ਗਿਆਨੀ ਮੋਹਨ ਸਿੰਘ ਜੀ ਬੈਠੇ ਸੀ, ਚਲੋ ਹੁਣ ਤਾਂ ਉਹ ਵੀ ਚਲੇ ਗਏ। ਇੱਕ ਦਿਨ ਕਹਿੰਦਾ ਸਾਧ ਸੰਗਤ ਜੀ, ਜੇ ਅਵਸਥਾ ਦੀਆਂ ਗੱਲਾਂ ਸੁਣਨੀਆਂ ਤਾਂ ਮੇਰੇ ਕੋਲੋਂ ਜਿੰਨੀਆਂ ਮਰਜ਼ੀ ਸੁਣ ਲਓ, ਮੈਂ ਉਨੀਆਂ ਹੀ ਸੁਣਾਈ ਜਾਵਾਂਗਾ, ਤੁਸੀਂ ਸੁਣਦੇ ਜਾਓਗੇ। ਜੇ ਅਵਸਥਾ ਦੇਖਣੀ ਹੈ ਤਾਂ ਸੰਤ ਗਿਆਨੀ ਮੋਹਨ ਸਿੰਘ ਜੀ ਦੀ ਪਿੰਡਰਾਂ ਜਾ ਕੇ ਦੇਖੋ ਕਿ ਅਵਸਥਾ ਕੀ ਹੁੰਦੀ ਹੈ। ਜੇ ਦੇਖਣੀਆਂ ਤਾਂ ਪਿੰਡਰੀ ਜਾ ਕੇ ਦੇਖੋ, ਜੇ ਅਵਸਥਾ ਦੀਆਂ ਗੱਲਾਂ ਸੁਣਨੀਆਂ ਤਾਂ ਮੇਰੇ ਕੋਲੋਂ ਸੁਣੋ। ਇਹ ਮਸਕੀਨ ਜੀ ਕਹਿੰਦੇ ਨੇ। ਸੰਤ ਗਿਆਨੀ ਮੋਹਨ ਸਿੰਘ ਜੀ ਵਿਦਿਆਰਥੀ ਨੇ ਵੱਡਿਆਂ ਦੇ, ਉਹਨਾਂ ਦੇ ਕੋਲ ਇਕੱਠ ਨਹੀਂ ਹੁੰਦਾ ਤੇ ਮਸਕੀਨ ਜੀ ਦੇ ਕੋਲ ਲੋਹੜਿਆਂ ਦਾ ਇਕੱਠ ਹੁੰਦਾ। ਕਿਉਂ ਬਾਤ ਹੈ? ਸੰਸਾਰ ਦੇ ਇਹ ਬਾਤ ਸਮਝਣ ਵਾਲੀ ਨਹੀਂ ਹੈ, ਇਹਨਾਂ ਨੂੰ ਸਮਝੇਗਾ ਕੋਈ ਜਿਹੜਾ ਜਾਗਦਾ, ਸੁੱਤੇ ਪਏ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗ ਸਕਦਾ। ਕਥਾ ਤੁਹਾਡੀ ਸਮਝ ਆਵੇ ਨਾ ਆਵੇ, ਮੇਰੇ ਕਹਿਣ ਦਾ ਭਾਵ ਹੈ ਵੀ ਇਹਦੇ ਵਰਗੀ ਦੁਨੀਆ ਚ ਵਸਤੂ ਕੋਈ ਨਹੀਂ ਹੋਰ। ਇਹ ਹੈ ਅਲੂਣੀ ਸਿਲ, ਰੁਚੀ ਬਣੇ ਨਾ ਬਣੇ, ਪਰ ਇਹਨੇ ਫਾਇਦਾ ਕਰਨਾ ਹੀ ਕਰਨਾ ਹੈ। ਗੁਰੂ ਕਿਰਪਾ ਕਰੇ, ਆਓ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਹੁੰਦੀ ਹੈ। ਭੁਲਾ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਕਰਨ ਜੀ, ਆਓ ਜੀ ਸਮਾਪਤ। ਹਾਂਜੀ,
ਹਰ 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 ਜਸ ਜਪ ਵੜ ਭਾਗੀ, ਨਾਨਕ ਗੁਰਮਤ ਨਾਮ ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।